ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਵਿੱਚ ਦੂਰ ਨੇੜੇ ਤੋਂ ਉਦਮ ਕਰਕੇ ਪਹੁੰਚੇ ਗੁਰੂ ਸਵਾਰੇ ਸਤਸੰਗੀ ਜਨੋ, ਜਪਜੀ ਸਾਹਿਬ ਦੀ ਬਾਣੀ ਦੀ ਚੱਲਦੀ ਲੜੀਵਾਰ ਵਿਆਖਿਆ ਦੇ ਅਧੀਨ ਅੱਜ ਪਹਿਲੀ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਵਿੱਚ ਤਕਰੀਬਨ 6-7 ਵਿਸ਼ੇ ਕਹਿਣ ਦਾ ਯਤਨ ਕੀਤਾ ਹੈ। ਇਸ ਵਿੱਚ 4 ਪ੍ਰਕਾਰ ਦੀ ਸਾਧਨਾ ਪਹਿਲੀ ਪੌੜੀ ਵਿੱਚ ਦੱਸੀ ਗਈ ਹੈ। ਵੈਸੇ ਪੌੜੀ ਦਾ ਅਰਥ ਵੀ ਇਹੀ ਹੁੰਦਾ ਹੈ ਜਿਹਦੀ ਵਰਤੋਂ ਕਰਕੇ ਮਨੁੱਖ ਉੱਚੀ ਥਾਂ 'ਤੇ ਚੜ੍ਹ ਜਾਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਪਜੀ ਸਾਹਿਬ ਵਿੱਚ 38 ਪੌੜੀਆਂ ਹਨ। ਪਤਾ ਨਹੀਂ ਕਿਹੜੇ ਮਨੁੱਖ ਦੇ ਕੰਮ ਕਿਹੜੀ ਪੌੜੀ ਆ ਜਾਏ ਔਰ ਉਸ ਪੌੜੀ ਦੁਆਰਾ ਸਾਡਾ ਜੀਵਨ ਉੱਚੀ ਥਾਂ 'ਤੇ ਚਲਾ ਜਾਏ। ਹਾਂ, ਇਹ ਗੱਲ ਜ਼ਰੂਰ ਹੈ, ਕਿਸੇ ਪੌੜੀ ਦੇ ਕੋਲ ਕੋਈ ਮਨੁੱਖ ਸਾਰੀ ਉਮਰ ਖੜਾ ਰਿਹਾ, ਜਿੰਨਾ ਚਿਰ ਉਹ ਪੈਰ ਰੱਖ ਕੇ ਹੱਥ ਪਾ ਕੇ ਚੜ੍ਹਦਾ ਨਹੀਂ, ਉਹ ਪੌੜੀ ਉਹਦੇ ਕੰਮ ਨਹੀਂ ਆਏਗੀ, ਦੇਖਦਾ ਰਹੇਗਾ। ਪਰ ਇਹ ਗੱਲ ਯਕੀਨੀ ਹੈ ਕਿ ਚੜ੍ਹਨ ਤੋਂ ਪਹਿਲਾਂ ਦੇਖਣਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਪੌੜੀਆਂ ਹਨ, ਪਹਿਲਾਂ ਪੜ੍ਹਨਾ ਹੈ, ਵਿਚਾਰਨਾ ਹੈ, ਦੇਖਣਾ ਹੈ, ਫਿਰ ਚੜ੍ਹਨਾ ਹੈ, ਸਰੀਰ ਦੁਆਰਾ ਨਹੀਂ, ਸੁਰਤ ਦੁਆਰਾ, ਧਿਆਨ ਦੁਆਰਾ। ਤਾਂ ਇਹ ਪਹਿਲੀ ਪੌੜੀ ਵੀ ਸਾਡੇ ਜੀਵਨ ਵਿੱਚ ਕੰਮ ਆ ਸਕਦੀ ਹੈ। ਸਤਿਗੁਰੂ ਨੇ ਆਰੰਭ ਵਿੱਚ ਬਚਨ ਕੀਤਾ ਹੈ ਕਿ ਜੋ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ, ਇਹਦੀ ਪ੍ਰਾਪਤੀ ਕਿਹੜੇ ਵਸੀਲੇ ਦੁਆਰਾ ਹੋ ਸਕਦੀ ਹੈ, ਕਿਹੜਾ ਯਤਨ ਹੈ, ਕਿਹੜਾ ਉਪਰਾਲਾ ਹੈ, ਜੁਗਤ ਕਿਹੜੀ ਹੈ। ਅੱਗੇ ਸਾਰੀਆਂ 38 ਪੌੜੀਆਂ ਵਿੱਚ ਆਦਿ ਸੱਚ ਨੂੰ ਪ੍ਰਾਪਤ ਕਰਨ ਦੀਆਂ ਜੁਗਤੀਆਂ ਤੌਰ ਤਰੀਕੇ ਦੱਸੇ ਗਏ ਨੇ ਔਰ ਵਿੱਚ ਵਿੱਚ ਇਸ ਤਰ੍ਹਾਂ ਦੀਆਂ ਪੌੜੀਆਂ ਆਉਣਗੀਆਂ ਜਿਨ੍ਹਾਂ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਕੋਈ ਇਸ ਰਾਹ 'ਤੇ ਤੁਰਦਾ ਹੈ ਰਸਤੇ ਵਿੱਚ ਕਿਹੜੇ ਕਿਹੜੇ ਮੋੜ ਆਉਂਦੇ ਨੇ, ਕਿਹੜੀ ਥਾਂ 'ਤੇ ਰੁਕਣਾ ਪੈਂਦਾ, ਕਿਹੜੇ ਥਾਂ 'ਤੇ ਮੁੜਨਾ ਪੈਂਦਾ ਹੈ, ਇਹ ਸਭ ਕੁਝ ਇਸ ਬਾਣੀ ਵਿੱਚ ਦਰਸਾਇਆ ਗਿਆ ਹੈ। ਪਰ ਜਪਜੀ ਸਾਹਿਬ ਦੀ ਸਾਰੀ ਬਾਣੀ ਦਾ ਮੂਲ ਵਿਸ਼ਾ ਹੈ ਕਿ ਉਸ ਆਦਿ ਸੱਚ ਦੀ ਪ੍ਰਾਪਤੀ ਕਿਸ ਤਰ੍ਹਾਂ ਕੀਤੀ ਜਾਏ। ਪਹਿਲੀ ਪੌੜੀ ਵਿੱਚ ਇੱਕ ਪ੍ਰਯੋਜਨ ਦੱਸਿਆ ਗੁਰੂ ਸਾਹਿਬ ਨੇ ਕਿ ਕਿਵ ਸਚਿਆਰਾ ਹੋਈਐ, ਜੋ ਆਪ ਵਾਹਿਗੁਰੂ ਕਾਇਮ ਰਹਿਣ ਵਾਲਾ ਹੈ ਅਤੇ ਹਰ ਇੱਕ ਬੰਦੇ ਦੀ ਖੁਆਇਸ਼ ਹੈ ਕਿ ਮੈਂ ਜਿੰਦਾ ਰਹਾਂ, ਮੇਰੀ ਕਦੀ ਮੌਤ ਨਾ ਆਵੇ, ਤਾਂ ਉਸ ਇੱਛਾ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਕਿ ਮੇਰੀ ਕਦੀ ਮੌਤ ਨਾ ਹੋਵੇ। ਤਾਂ ਕਿਵ ਸਚਿਆਰਾ ਹੋਣ ਦੇ ਅਰਥ ਨੇ ਸਦਾ ਜਿੰਦਾ ਰਹਿਣ ਦੀ ਪ੍ਰਸਥਿਤੀ ਦੀ ਖੋਜ ਕਰਨੀ, ਜਿਹਦੇ ਵਿੱਚ ਕਦੀ ਮੌਤ ਨਹੀਂ ਆਉਂਦੀ, ਜਿਸ ਨੂੰ ਕਲਗੀਧਰ ਪਾਤਸ਼ਾਹ ਨੇ ਆਪਣੀ ਪਵਿੱਤਰ ਬਾਣੀ ਵਿੱਚ ਕਿਹਾ ਹੈ ਕਿ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਰੋਗ ਹੈ, ਨਾ ਸੋਗ ਹੈ, ਨਾ ਭੋਗ ਹੈ, ਨਾ ਭੈ ਹੈ। ਉਹ ਅਵਸਥਾ ਜਿਹੜੀ ਹੈ ਉਹਨੂੰ ਕਹਿੰਦੇ ਸਚਿਆਰੇ ਦੀ ਅਵਸਥਾ। ਤਾਂ ਇਸ ਪਹਿਲੀ ਪੌੜੀ ਵਿੱਚੋਂ ਇੱਕ ਉਪਦੇਸ਼ ਸਾਨੂੰ ਮਿਲਦਾ ਹੈ ਕਿ ਸਿੱਖ ਦਾ ਜਿਹੜਾ ਮਿਸ਼ਨ ਹੈ, ਕੋਈ ਨਾ ਕੋਈ ਮਿਸ਼ਨ ਤਾਂ ਹੋਣਾ ਚਾਹੀਦਾ ਨਾ, ਜਿਹੜੇ ਰਾਹ 'ਤੇ ਵੀ ਆਦਮੀ ਤੁਰਦਾ ਹੈ ਕੋਈ ਰੋਟੀ ਖਾ ਰਿਹਾ ਤਾਂ ਮਿਸ਼ਨ ਹੈ ਭੁੱਖ ਮਿਟਾਉਣੀ, ਕੋਈ ਪਾਣੀ ਪੀ ਰਿਹਾ ਤਾਂ ਮਿਸ਼ਨ ਹੈ ਪਿਆਸ ਮਿਟਾਉਣੀ, ਕੋਈ ਕੰਮ ਕਰ ਰਿਹਾ ਤਾਂ ਮਿਸ਼ਨ ਹੈ ਧਨ ਕਮਾਉਣਾ, ਕੋਈ ਧਰਮ ਕਮਾ ਰਿਹਾ ਤਾਂ ਕਾਹਦਾ ਮਿਸ਼ਨ ਹੈ, ਕੋਈ ਹੋਣਾ ਚਾਹੀਦਾ ਹੈ। ਜੇ ਮਿਸ਼ਨ ਨਹੀਂ, ਜੇ ਬਿਨਾਂ ਕਿਸੇ ਮਿਸ਼ਨ ਤੋਂ ਧਰਮ ਕਮਾ ਰਿਹਾ ਤਾਂ ਇਸ ਤਰ੍ਹਾਂ ਹੈ ਜਿਵੇਂ ਭੁੱਖ ਤਾਂ ਹੈ ਨਹੀਂ, ਆਦਮੀ ਮੂੰਹ ਵਿੱਚ ਪਾ ਪਾ ਕੇ ਰੋਟੀ ਜਿਹੜੀ ਉਹਨੂੰ ਵਾਪਸ ਕਰ ਰਿਹਾ ਉਹਦਾ ਕੋਈ ਅਰਥ ਨਹੀਂ ਹੈ। ਪਿਆਸ ਹੈ ਨਹੀਂ, ਮੂੰਹ ਵਿੱਚ ਪਾਣੀ ਪਾ ਕੇ ਉਹ ਬਾਹਰ ਕੱਢ ਦਿੰਦਾ, ਚੁਲੀਆਂ ਕਰ ਦਿੰਦਾ, ਤਾਂ ਜਿੰਨਾ ਚਿਰ ਧਾਰਮਿਕ ਬੰਦੇ ਦਾ ਪ੍ਰਯੋਜਨ ਨਹੀਂ ਬਣਦਾ, ਨਿਸ਼ਾਨਾ ਨਹੀਂ ਬਣਦਾ, ਮਿਸ਼ਨ ਨਹੀਂ ਬਣਦਾ, ਉਨਾ ਚਿਰ ਉਹ ਧਰਮ ਨੂੰ ਇਸ ਤਰ੍ਹਾਂ ਕਮਾਉਂਦਾ ਹੈ ਜਿਵੇਂ ਇੱਕ ਜਿਸ ਆਦਮੀ ਨੂੰ ਪਿਆਸ ਨਾ ਲੱਗੀ ਹੋਵੇ ਤੇ ਮੂੰਹ ਵਿੱਚ ਪਾਣੀ ਪਾ ਕੇ ਕੱਢਦਾ ਰਹੇ, ਉਹ ਤੇ ਵਿਅਰਥ ਵਿੱਚ। ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਕਰਮ ਕਾਂਡ। ਕਰਮ ਕਾਂਡ ਦਾ ਮਤਲਬ ਇਹੀ ਹੈ ਕਿ ਜਿਸ ਕੰਮ ਦਾ ਪ੍ਰਯੋਜਨ ਕੋਈ ਨਹੀਂ, ਜਿਹਦਾ ਪ੍ਰਯੋਜਨ ਹੈ ਉਹ ਤੇ ਕਰਮ ਕਾਂਡ ਨਹੀਂ ਹੋ ਸਕਦਾ। ਜਿਹਦਾ ਕੋਈ ਮਿਸ਼ਨ ਹੈ, ਜਿਹਦਾ ਕੋਈ ਪ੍ਰੇਮ ਹੈ, ਉਸਨੂੰ ਆਪਾਂ ਕਰਮ ਕਾਂਡ ਨਹੀਂ ਕਹਿ ਸਕਦੇ। ਤਾਂ ਸਤਿਗੁਰੂ ਨੇ ਬਾਣੀ ਦੇ ਆਰੰਭ ਵਿੱਚ ਜੋ ਬਚਨ ਕੀਤਾ ਉਹਦੇ ਅਰਥ ਹਨ ਕਿ ਸਚਿਆਰਾ ਕਿਵੇਂ ਹੋਣਾ ਹੈ, ਸੱਚ ਤੱਕ ਕਿਵੇਂ ਜਾਣਾ ਹੈ। ਤਾਂ ਇਹ ਗੱਲ ਇੱਧਰ ਧਿਆਨ ਦਿਓ, ਜੇ ਆਪ ਜੀ ਨੇ ਪੂਰੇ ਧਿਆਨ ਨਾਲ ਸੁਣਾ ਹੋਵੇ ਤਾਂ ਮੈਂ ਚੰਗੀ ਤਰ੍ਹਾਂ ਬੋਲ ਸਕਾਂਗਾ। ਦਰਬਾਰ ਵਿੱਚ ਜੋ ਵੀ ਚਲਾਉਣਾ ਇੱਕੋ ਆਦਮੀ ਦੀ ਡਿਊਟੀ, ਦੂਸਰੇ ਕੋਈ ਖੇਚਲ ਨਾ ਕਰਨ। ਇਸ ਤਰ੍ਹਾਂ ਇਕਾਗਰਤਾ ਭੰਗ ਹੁੰਦੀ ਹੈ, ਆਪੋ ਆਪਣੇ ਥਾਂ 'ਤੇ ਬੈਠੋ। ਉਹ ਇੱਕ ਸਿੰਘ ਦੀ ਡਿਊਟੀ ਹੈ ਵੀ ਲਾਈਟ ਚਲਾਉਣੀ ਹੈ ਜਾਂ ਪੱਖਾ ਚਲਾਉਣਾ, ਜੋ ਵੀ ਕਰਨਾ ਹੈ, ਦੂਸਰੇ ਦਾ ਕੋਈ ਕਾਰਜ ਨਹੀਂ। ਤੁਸੀਂ ਆਪਣੇ ਇਸ ਸਬਜੈਕਟ ਵੱਲ ਆਪਣੀ ਪੂਰਾ ਧਿਆਨ ਤਵੱਜੋ ਰੱਖਣੀ ਹੈ। ਤਾਂ ਇਹ ਜਿਹੜੇ ਪੱਖੇ ਸੰਗਤ ਦੇ ਉੱਪਰ ਹਨ, ਇਹਨਾਂ ਨੂੰ ਚਲਾਓ ਜ਼ਰੂਰ, ਕਿਉਂਕਿ ਉੱਥੇ ਗਰਮੀ ਮਹਿਸੂਸ ਹੁੰਦੀ ਹੈ। ਸੋ ਇੱਕ ਵਾਰੀ ਫਿਰ ਇਕਾਗਰਤਾ ਬਣਾਉਣ ਵਾਸਤੇ ਪਿਆਰ ਸਹਿਤ ਉਚਾਰਨ ਕਰੋ ਜੀ, ਸਤਨਾਮ ਸ਼੍ਰੀ। ਤਾਂ ਇਸ ਪਹਿਲੀ ਪੌੜੀ ਵਿੱਚ ਇੱਕ ਗੱਲ ਪ੍ਰਤੱਖ ਤੌਰ 'ਤੇ ਸਾਬਤ ਹੁੰਦੀ ਹੈ ਕਿ ਇੱਕ ਸਿੱਖ ਦਾ ਪ੍ਰਯੋਜਨ ਹੈ ਸਚਿਆਰਾ ਹੋਣਾ। ਅਤੇ ਗੁਰੂ ਸਾਹਿਬ ਨੇ ਸਵਾਲ ਕੀਤਾ ਕਿਵ ਸਚਿਆਰਾ ਹੋਈ ਹੈ, ਕਿਵ ਦਾ ਮਤਲਬ ਕੀ ਕਰਨਾ ਚਾਹੀਦਾ ਹੈ। ਸਚਿਆਰ ਬਣਨ ਵਾਸਤੇ, ਸਦਾ ਜਿੰਦਾ ਰਹਿਣ ਵਾਸਤੇ, ਸਾਰੇ ਦੁੱਖਾਂ ਤੋਂ ਬਰੀ ਹੋਣ ਵਾਸਤੇ ਸਾਨੂੰ ਕੀ ਕਾਰਜ ਕਰਨਾ ਚਾਹੀਦਾ ਹੈ। ਤਾਂ ਉਹ ਚਾਰ ਕਾਰਜ ਗੁਰੂ ਸਾਹਿਬ ਨੇ ਪੌੜੀ ਦੇ ਆਰੰਭ ਵਿੱਚ ਦੱਸੇ ਨੇ। ਇਹ ਚਾਰ ਕੰਮ ਸਾਨੂੰ ਕਰਨੇ ਪੈਣਗੇ ਸਚਿਆਰਾ ਬਣਨ ਵਾਸਤੇ। ਉਹਨਾਂ ਵਿੱਚ ਪਹਿਲਾ ਕਾਰਜ ਹੈ ਮਨ ਵਿੱਚੋਂ ਮੈਲ ਨੂੰ ਕੱਢਣਾ, ਸੋਚੈ। ਸੋਚੈ ਦਾ ਅਰਥ ਹੈ ਪਵਿੱਤਰ ਕਰਨਾ। ਕਈ ਥਾਵਾਂ 'ਤੇ ਬਾਣੀ ਵਿੱਚ ਸੋਚੈ ਸ਼ਬਦ ਦੇ ਅਰਥ ਆਏ ਨੇ ਸੋਚਣਾ, ਵਿਚਾਰ ਕਰਨੀ। ਪਹਿਲੀ ਪੰਕਤੀ ਵਿੱਚ ਕੀ ਕਰੀਏ ਕਿ ਅਸੀਂ ਸਚਿਆਰੇ ਬਣ ਜਾਈਏ, ਅਤੇ ਪਹਿਲਾ ਸਾਡਾ ਕਾਰਜ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਲੈਣਾ। ਪਹਿਲਾ ਕਾਰਜ ਹੈ ਕਿ ਮਨ ਨੂੰ ਧੋਣਾ, ਪਵਿੱਤਰ ਕਰਨਾ। ਅੱਗੇ ਸਾਰੀ ਬਾਣੀ ਵਿੱਚ ਇਹ ਇੱਕ ਇੱਕ ਗੱਲ ਦੀ ਜਾਂਚ ਦੱਸੀ ਜਾਏਗੀ ਕਿ ਧੋਣਾ ਕਾਹਦੇ ਨਾਲ ਹੈ, ਧੋਣਾ ਕਿਵੇਂ ਹੈ, ਅਤੇ ਧੋਣ ਤੋਂ ਬਾਅਦ ਮਨ ਕਿਵੇਂ ਦਾ ਹੋ ਜਾਂਦਾ ਹੈ, ਇੱਕ ਇੱਕ ਗੱਲ। ਜੇ ਤਾਂ ਅਸੀਂ ਇਹਨੂੰ ਪੂਰੇ ਸਬਜੈਕਟ ਵਾਂਗ ਲਿਆ ਤਾਂ ਸਭ ਕੁਝ ਸਵਾਲ ਦੇ ਜਵਾਬ ਮਿਲਣਗੇ। ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਸਚਿਆਰਾ ਹੋਣ ਲਈ ਸਾਨੂੰ ਆਪਣੇ ਮਨ ਨੂੰ ਧੋਣਾ ਪਏਗਾ। ਪਰ ਉਸ ਵੇਲੇ ਮਨ ਧੋਣ ਵਾਸਤੇ ਲੋਕ ਤੀਰਥ 'ਤੇ ਜਾਂਦੇ ਸਨ, ਇਸ਼ਨਾਨ ਕਰਦੇ ਸਨ ਤਿੰਨ ਤਿੰਨ ਵਕਤ ਦਾ, ਕੋਈ ਕਿਸੇ ਢੰਗ ਨਾਲ ਕਰਦਾ ਸੀ। ਪੰਜ ਵਕਤ ਦੀ ਨਮਾਜ਼ ਦੇ ਵੇਲੇ ਪੰਜ ਵਕਤ ਦਾ ਵਜ਼ੂ ਕੀਤਾ ਜਾਂਦਾ ਸੀ, ਉਜੂ ਸਾਜਿਆ ਜਾਂਦਾ ਸੀ, ਪੰਜ ਇਸ਼ਨਾਨਾਂ ਜਿਸ ਨੂੰ ਅਸੀਂ ਕਹਿੰਦੇ, ਜਾਂ ਹੋਰ ਤੀਰਥਾਂ 'ਤੇ ਇਸ਼ਨਾਨ ਕੀਤੇ ਜਾਂਦੇ ਸਨ। ਤਾਂ ਸਤਿਗੁਰੂ ਨੇ ਦੱਸਿਆ ਕਿ ਪਹਿਲੀ ਲੋੜ ਹੈ ਸਚਿਆਰਾ ਹੋਣ ਵਾਸਤੇ ਮਨ ਨੂੰ ਧੋਣ ਦੀ, ਅਤੇ ਮਨ ਨੂੰ ਇਹ ਇਸ਼ਨਾਨ ਜਿਹੜਾ ਹੈ ਬਾਹਰਲਾ ਤੀਰਥਾਂ ਦਾ ਜਾਂ ਨਦੀਆਂ ਦਾ, ਇਹ ਪਵਿੱਤਰ ਨਹੀਂ ਕਰਦਾ। ਇਸ ਕਰਕੇ ਪਹਿਲੀ ਜਿਹੜੀ ਪੰਕਤੀ ਕਹੀ ਹਜ਼ੂਰ ਨੇ, ਉਹ ਕਹਿੰਦੇ ਸੋਚੈ ਸੋਚ ਨਾ ਹੋਵਈ। ਸੋਚਣ ਦੇ ਇੱਥੇ ਅਰਥ ਨੇ ਸੋਚ ਕਰਨ ਦੇ ਨਾਲ, ਕੁਝ ਸਰੀਰ ਨੂੰ ਧੋਣ ਦੇ ਨਾਲ ਮਨ ਪਵਿੱਤਰ ਨਹੀਂ ਹੁੰਦਾ। ਸੋਚੈ ਸੋਚ ਨਾ ਹੋਵੇ। ਹਜ਼ੂਰ ਨੇ ਫਿਰ ਇੱਕ ਹੋਰ ਗੱਲ ਕਹੀ, ਕਹਿਣ ਲੱਗੇ ਇੱਕ ਵਾਰੀ ਨਹੀਂ, ਤੂੰ ਇੱਕੋ ਵਾਰ ਇੱਕੋ ਸਾਏ ਕਿਸੇ ਪਾਣੀ ਦੇ ਕਿਨਾਰੇ ਤੇ ਖੜਾ ਹੋ ਕੇ ਗਿਣਤੀ ਕਰ ਲਈ ਤੇ ਗਿਣਤੀ ਕਰਕੇ ਲੱਖ ਵਾਰ ਇਸ਼ਨਾਨ ਕਰੀ, ਪੂਰਾ ਲੱਖ ਵਾਰ, ਕਿੰਨੇ ਦਿਨ ਲੱਗ ਜਾਣਗੇ। ਲੱਖ ਵਾਰ ਇਸ਼ਨਾਨ ਕਰਨ ਤੋਂ ਬਾਅਦ ਤੂੰ ਬੈਠ ਕੇ ਵੇਖੀ ਬਈ ਮਨ ਤੱਕ ਇਹ ਪਾਣੀ ਗਿਆ ਤਾਂ ਉੱਥੇ ਇਸ ਪਾਣੀ ਦਾ ਅਸਰ ਨਹੀਂ ਹੋਵੇਗਾ ਮਨ ਤੱਕ। ਹਾਂ, ਇੱਥੇ ਧਿਆਨ ਰੱਖਣਾ, ਕਿਸੇ ਵੀ ਚੀਜ਼ ਦਾ ਸਹਾਰਾ ਲੈ ਕੇ ਕਦੀ ਗੁਰਮਤ ਤੋਂ ਦੂਰ ਨਾ ਜਾਣਾ। ਇਹਦੇ ਅਰਥ ਇਹ ਨੇ ਵੀ ਸਿੱਖ ਨੇ ਇਸ਼ਨਾਨ ਨਹੀਂ ਕਰਨਾ। ਗੁਰੂ ਸਾਹਿਬ ਨੇ ਉਹ ਦੱਸਿਆ ਬਾਣੀ ਵਿੱਚ, ਇਸ਼ਨਾਨ ਕਰਨਾ ਅੰਮ੍ਰਿਤ ਵੇਲੇ, ਜ਼ਰੂਰੀ ਹੈ ਸਫਾਈ ਰੱਖਣੀ। ਸਾਡਾ ਮੈਲਾ ਮਨ ਤਾਂ ਹੀ ਵਿੱਚ ਦਿਸੇਗਾ, ਬਾਹਰੋਂ ਸਰੀਰ ਪਵਿੱਤਰ ਹੋਵੇਗਾ। ਜੇ ਸਰੀਰ ਹੀ ਗੰਦ ਨਾਲ ਭਰਿਆ ਪਿਆ ਤਾਂ ਵਿੱਚੋਂ ਪਤਾ ਕਿਵੇਂ ਲੱਗੇਗਾ? ਦੋ ਚੀਜ਼ਾਂ ਵਿਰੋਧੀ ਹੋਣ ਤੇ ਤਾਂ ਪਤਾ ਲੱਗਦਾ ਵੀ ਇੱਕ ਮੈਲੀ ਹੈ। ਇੱਕ ਦੇ ਕੱਪੜੇ ਸਾਫ਼ ਹੋਣ, ਚਿੱਟੇ ਬਿਲਕੁਲ ਸਫੈਦ, ਤੇ ਦੂਸਰੇ ਦੇ ਕੋਲ ਮੈਲੇ ਹੋਣ ਤਾਂ ਉਹ ਮੈਲੇ ਦਿਸਣਗੇ। ਜੇ ਦੋਵਾਂ ਦੇ ਮੈਲੇ ਨੇ ਫਿਰ ਉਹ ਜ਼ਿਆਦਾ ਨਹੀਂ ਦਿਸਣਗੇ। ਤਾਂ ਇੱਕ ਮੈਲੇ ਮਨ ਨੂੰ ਇਸ ਤਨ ਵਿੱਚ ਵੇਖਣ ਵਾਸਤੇ ਇੱਕ ਸਾਫ਼ ਸਰੀਰ ਦੀ ਲੋੜ ਹੈ, ਪਵਿੱਤਰ ਚਾਹੀਦਾ ਉਹ। ਪਰ ਇਹ ਭੁਲੇਖਾ ਪੈ ਜਾਣਾ ਵੀ ਸਰੀਰ ਦੀ ਪਵਿੱਤਰਤਾ ਹੀ ਧਰਮ ਹੈ, ਇਹ ਜ਼ਿੰਦਗੀ ਵਿੱਚ ਬੜੀ ਵੱਡੀ ਇੱਕ ਤਰ੍ਹਾਂ ਦੀ ਤਰਾਸ ਦੀ ਰੁਕਾਵਟ ਹੈ। ਤਾਂ ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਕੇਵਲ ਸਰੀਰ ਤੱਕ ਸੀਮਤ ਨਾ ਰਹੀਂ। ਇਹ ਤੇ ਮਿੱਟੀ ਦੀ ਕੰਧ ਹੈ, ਜਿੰਨੀ ਵਾਰੀ ਧੋਵਾਂਗੇ, ਕੁਦਰਤ ਦਾ ਨਿਯਮ ਹੈ, ਇਹਨੇ 24 ਘੰਟਿਆਂ ਬਾਅਦ ਫਿਰ ਮੈਲ ਸਾਰੇ ਸਰੀਰ ਦੇ ਬਾਹਰ ਪਸੀਨੇ ਦੇ ਰੂਪ ਵਿੱਚ ਫਿਰ ਆ ਜਾਏਗੀ। ਇਹਨੇ ਇਸੇ ਤਰ੍ਹਾਂ ਹੀ ਕਰਨਾ ਹੈ। ਔਰ ਸਰੀਰ ਨੂੰ ਚਲਾਉਣ ਵਾਸਤੇ ਜ਼ਰੂਰੀ ਹੈ ਕਿ ਸਰੀਰ ਮੈਲਾ ਹੋਵੇ 24 ਘੰਟਿਆਂ ਬਾਅਦ, ਇਹ ਬਹੁਤ ਜ਼ਰੂਰੀ ਹੈ ਨਾ, ਨਹੀਂ ਤਾਂ ਕਿਸੇ ਬੰਦੇ ਨੂੰ ਦਾ ਪਸੀਨਾ ਬੰਦ ਹੋ ਜਾਏ, ਉਹਦੀ ਮੈਲ ਬਾਹਰ ਨਾ ਆਵੇ, ਤਾਂ ਦੂਸਰੇ ਦਿਨ ਬਿਮਾਰ ਹੋ ਜਾਏਗਾ। ਇਹ ਇੱਕ ਸਰੀਰ ਦੀ ਜ਼ਰੂਰਤ ਹੈ ਕਿ ਮੈਲੇ ਰਹਿਣਾ, ਮੈਲੇ ਹੋਣਾ ਤੇ ਫਿਰ ਪਵਿੱਤਰ ਹੋ ਜਾਣਾ, ਫਿਰ ਧੋ ਲੈਣਾ, ਇਸ ਨੂੰ ਬੜੀ ਜ਼ਰੂਰਤ। ਪਰ ਉਹ ਜਿਹੜਾ ਵਿਸ਼ਾ ਸੀ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸਚਿਆਰਾ ਕਿਵੇਂ ਹੋਈਏ, ਉਹ ਮਨ ਦਾ ਸੀ। ਤਾਂ ਗੁਰੂ ਸਾਹਿਬ ਨੇ ਇੱਥੋਂ ਉਠਾਇਆ ਜਗਿਆਸੂ ਨੂੰ ਵੀ ਇੱਥੇ ਨਾ ਭੁੱਲ ਜੇ ਕਿਤੇ, ਹੁਣ ਅਗਲੀ ਗੱਲ ਦੱਸਣਗੇ ਫਿਰ ਧੋਣਾ ਕਾਹਦੇ ਨਾਲ, ਉਹ ਬਾਅਦ ਵਿੱਚ ਗੱਲ ਕਰਾਂਗੇ। ਪਹਿਲਾਂ ਜਿਹੜੀਆਂ ਵਿਰੋਧੀ ਚੀਜ਼ਾਂ ਨੇ ਨਾ ਦੋ ਇਹਨਾਂ ਪੰਕਤੀਆਂ ਵਿੱਚ, ਹਜ਼ੂਰ ਨੇ ਕਿਹਾ ਵੀ ਸੋਚੈ ਸੋਚ ਨਾ ਹੋਵੇ, ਤੂੰ ਲੱਖ ਵਾਰ ਵੀ ਇਸ਼ਨਾਨ ਕਰ, ਕਿਸੇ ਨਦੀ ਤੇ ਕਿਸੇ ਤੀਰਥ ਤੇ ਚਲਾ ਜਾ, ਤਾਂ ਇਹ ਪਾਣੀ ਤੇਰਾ ਸਵਾਰੇਗਾ ਨਹੀਂ, ਹੋਰ ਕੋਈ ਪਾਣੀ ਲੱਭ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਰ ਇੱਕ ਚੀਜ਼ ਦੇ ਦੋ ਦੋ ਪੱਖ ਦਿੱਤੇ ਗਏ ਨੇ। ਜੇ ਭੋਜਨ ਦੀ ਗੱਲ ਆਏਗੀ ਤੇ ਹਜ਼ੂਰ ਨੇ ਕਿਹਾ ਇੱਕ ਬਾਹਰ ਦੀ ਖੁਰਾਕ ਹੈ ਤੇ ਇੱਕ ਅੰਦਰ ਦੀ ਖੁਰਾਕ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ, ਜਿਸ ਕਾ ਸਬਸ ਆਧਾਰੋ। ਖੁਰਾਕ ਦੋ ਤਰ੍ਹਾਂ ਦੀ, ਇੱਕ ਬਾਹਰ ਤੁਸੀਂ ਲੰਗਰ ਵਿੱਚ ਵੇਖੋਗੇ, ਇੱਕ ਖੁਰਾਕ ਇੱਥੇ ਵੰਡੀ ਜਾ ਰਹੀ ਹੈ, ਉੱਥੇ ਅੰਮ੍ਰਿਤ ਵੰਡੀ ਹੈ। ਤਾਂ ਇਹ ਸਮਝ ਲੈਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਇੱਕ ਵਿਸ਼ੇ ਰੱਖੇ ਗਏ ਨੇ ਕਿ ਬੰਦਾ ਇੱਕ ਤਰ੍ਹਾਂ ਦੀ ਖੁਰਾਕ ਤੇ ਰੁਕੇ ਨਾ, ਖਾਏ ਉਹਨੂੰ ਜ਼ਰੂਰ, ਉਹ ਸਰੀਰ ਵਾਸਤੇ ਹੈ, ਸਾਡੇ ਵਾਸਤੇ ਕਿਹੜੀ ਖੁਰਾਕ ਹੈ ਦੂਜੀ ਤਰ੍ਹਾਂ ਦੀ ਖੁਰਾਕ। ਇਸੇ ਤਰ੍ਹਾਂ ਪਾਣੀ ਵੀ ਦੋ ਤਰ੍ਹਾਂ ਦਾ, ਵਸਤਰ ਵੀ ਦੋ ਤਰ੍ਹਾਂ ਦੇ, ਸਰੀਰ ਵੀ ਦੋ ਤਰ੍ਹਾਂ ਦੇ, ਭਾਸ਼ਾ ਵੀ ਦੋ ਤਰ੍ਹਾਂ ਦੀ, ਨਜ਼ਰ ਵੀ ਦੋ ਤਰ੍ਹਾਂ ਦੀ, ਸਰੋਤ ਵੀ ਦੋ ਤਰ੍ਹਾਂ ਦੀ, ਸਭ ਕੁਝ ਦੋ ਤਰ੍ਹਾਂ ਦਾ। ਤਾਂ ਹੁਣ ਸਾਡੇ ਵਾਸਤੇ ਇਹ ਧਰਮ ਜਿਹੜਾ ਕਾਲਾ ਅਕਸ਼ਰ ਭੈਂਸ ਬਰਾਬਰ, ਉਹ ਕਹਿੰਦੇ ਕੌਣ ਇੰਨਾ ਜ਼ੋਰ ਲਾਏ, ਤੇ ਜੇ ਜ਼ੋਰ ਨਹੀਂ ਲਾਉਣਾ ਤੇ ਕਰਨਾ ਕੀ ਧਰਮ ਵਿੱਚ, ਜੇ ਇਹਦੇ ਉੱਤੇ ਮਿਹਨਤ ਹੀ ਨਹੀਂ ਕਰਨੀ। ਦੁਨੀਆਂ ਵਿੱਚ ਕੋਈ ਕਾਰਜ ਹੈ ਜਿਹੜਾ ਮਿਹਨਤ ਤੋਂ ਬਿਨਾਂ ਸਿਰੇ ਚੜ੍ਹੇ? ਤਾਂ ਜੇ ਦੁਨੀਆਂ ਵਿੱਚ ਕੋਈ ਕਾਰਜ ਐਸਾ ਨਹੀਂ ਜਿਹਦੇ ਵਿੱਚ ਮਿਹਨਤ ਤੋਂ ਬਿਨਾਂ ਆਦਮੀ ਸਫਲ ਹੋ ਜਾਏ, ਤੇ ਧਰਮ ਵੀ ਤੇ ਇਸ ਧਰਤੀ ਦਾ ਹੀ ਇੱਕ ਕਾਰਜ ਹੈ ਨਾ, ਇੱਥੇ ਰਹਿ ਕੇ ਕਮਾਉਣਾ ਧਰਮ ਨੂੰ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਇੱਥੇ ਹੀ ਕਮਾਉਣਾ ਨਾ ਧਰਮ ਨੂੰ। ਤਾਂ ਇਸ ਧਰਤੀ ਤੇ ਜਿੰਨੇ ਕਾਰਜ ਨੇ ਉਹ ਮਿਹਨਤ ਤੋਂ ਬਿਨਾਂ ਸਫਲ ਨਹੀਂ ਹੁੰਦੇ, ਤਾਂ ਧਰਮ ਦਾ ਕਾਰਜ ਵੀ ਮਿਹਨਤ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਤਾਂ ਸਤਿਗੁਰੂ ਨੇ ਦੋ ਤਰ੍ਹਾਂ ਦਾ ਪਾਣੀ ਦੱਸਿਆ। ਕਹਿਣ ਲੱਗੇ ਤੂੰ ਪਹਿਲੇ ਪਾਣੀ ਦੀ ਵਰਤੋਂ ਤਾਂ ਕਰ ਰਿਹਾ, ਉਹਨੂੰ ਕਰ ਲੈ, ਰੋਕਿਆ ਨਹੀਂ, ਇਸ਼ਨਾਨ ਕਰ ਲੈ, ਪਰ ਇਹਦੇ ਨਾਲ ਸਮਾਪਤੀ ਹੋ ਗਈ, ਇਹ ਤੇਰੇ ਜੀਵਨ ਦੀ ਭੁੱਲ ਹੈ, ਗਲਤੀ ਹੈ। ਤਾਂ ਪਹਿਲਾ ਸਚਿਆਰ ਹੋਣ ਦਾ ਤਰੀਕਾ ਦੱਸਿਆ ਗੁਰੂ ਸਾਹਿਬ ਨੇ, ਮਨ ਨੂੰ ਪਵਿੱਤਰ ਕਰਨਾ, ਔਰ ਜਿਹੜਾ ਗਲਤ ਰਸਤਾ ਸੀ ਉਹਨੂੰ ਕੰਡੇਮ ਕਰ ਦਿੱਤਾ, ਬਈ ਪਾਣੀ ਨਾਲ ਮਨ ਪਵਿੱਤਰ ਨਹੀਂ ਹੁੰਦਾ। ਹੁਣ ਪਿਛਲੀ ਪੰਕਤੀ ਵਿੱਚ ਦੱਸਣਗੇ ਮਨ ਪਵਿੱਤਰ ਕਿਵੇਂ ਹੁੰਦਾ, ਆਪਾਂ ਇਕੱਠੇ ਵਿਸ਼ੇ ਲਈਏ, ਭਾਵੇਂ ਕਿ ਇਕੱਠੇ ਕਹਿ ਕੇ ਬਾਅਦ ਵਿੱਚ ਕਿਹਾ ਜਾ ਸਕਦਾ ਵੀ ਗੁਰੂ ਸਾਹਿਬ ਨੇ ਤਰੀਕਾ ਕਿਹੜਾ ਦੱਸਿਆ, ਪਰ ਇੰਨੀ ਸਾਡੀ ਅਜੇ ਪਕੜ ਹੈ ਨਹੀਂ ਵੀ ਅਸੀਂ ਸਾਰੇ ਨੂੰ ਸੁਣ ਕੇ ਫਿਰ ਉੱਥੋਂ ਪਕੜ ਲਵਾਂਗੇ, ਇਸ ਲਈ ਮੈਂ ਨਾਲ ਨਾਲ ਕਹਿਣ ਦਾ ਯਤਨ ਕਰਾਂਗਾ। ਤਾਂ ਸਤਿਗੁਰੂ ਨੇ ਕਿਹਾ ਵੀ ਮਨ ਕਾਹਦੇ ਨਾਲ ਪਵਿੱਤਰ ਹੋਏਗਾ, ਹੁਣ ਇੱਧਰ ਆਪਾਂ ਧਿਆਨ ਦੇਈਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਬੰਦੇ ਦਾ ਰੋਗ ਵੀ ਦੱਸਿਆ, ਉਹਦੇ ਕਾਰਨ ਵੀ ਦੱਸੇ ਨੇ, ਤੇ ਨਾਲ ਨਾਲ ਦਵਾਈ ਵੀ ਦੱਸੀ ਹੈ। ਅਸੀਂ ਰੋਗ ਨੂੰ ਗਾਈ ਜਾ ਰਹੇ ਹਾਂ, ਰੋਗ ਦੀ ਵਿਆਖਿਆ ਕਰੀ ਜਾ ਰਹੇ ਹਾਂ, ਦਵਾਈ ਨੂੰ ਗਾ ਰਹੇ ਹਾਂ, ਦਵਾਈ ਦੀ ਵਿਆਖਿਆ ਕਰ ਰਹੇ ਹਾਂ। ਖਾਣ ਵਾਸਤੇ ਆਦਮੀ ਇਹਨੂੰ ਤਿਆਰ ਹੈ ਹੀ ਨਹੀਂ, ਤਾਂ ਹੁਣ ਇਲਾਜ ਦੀ ਗੱਲ ਵੀ ਕੀਤੀ ਨਾਲ ਇਸੇ ਪੌੜੀ ਵਿੱਚ। ਗੁਰੂ ਸਾਹਿਬ ਨੇ ਕਿਹਾ ਵੀ ਇਹ ਝੂਠ ਦੀ ਜਿਹੜੀ ਪਾਲ ਕੰਧ ਹੈ, ਜਿਹੜੀ ਮਨ ਦੀ ਅਪਵਿੱਤਰਤਾ ਹੈ, ਜਿਹੜੀ ਮਨ ਦੀ ਮੈਲ ਹੈ, ਪਹਿਲਾਂ ਉਹਨੂੰ ਸਮਝਣਾ ਚਾਹੀਦਾ। ਤਾਂ ਮਨ ਦੇ ਵਿੱਚ ਪੰਜ ਤਰ੍ਹਾਂ ਦੀ ਮੈਲ ਗੁਰੂ ਸਾਹਿਬ ਨੇ ਦੱਸੀ। ਉਹਦੇ ਵਿੱਚ ਕਾਮ ਦੀ ਮੈਲ, ਕ੍ਰੋਧ, ਲੋਭ, ਮੋਹ ਤੇ ਹੰਕਾਰ, ਪੰਜ ਤਰ੍ਹਾਂ ਦੀ। ਫਿਰ ਇਹਦੇ ਤੋਂ ਅੱਗੇ ਈਰਖਾ ਦੀ ਤੇ ਨਿੰਦਿਆ ਦੀ, ਆਸਾ ਦੀ ਤੇ ਤ੍ਰਿਸ਼ਨਾ ਦੀ, ਇਹ ਨੌ ਤਰ੍ਹਾਂ ਦੀ ਹੋ ਗਈ। ਇਹਦੇ ਵਿੱਚੋਂ ਹੋਰ ਹੋਰ ਚੀਜ਼ਾਂ ਨਿਕਲਦੀਆਂ ਨੇ। ਤਾਂ ਇਹ ਸਾਰੀਆਂ ਮੈਲਾਂ ਨੇ ਤੇਰੇ ਮਨ ਵਿੱਚ, ਹੁਣ ਇਹਨਾਂ ਨੂੰ ਤੂੰ ਬਾਹਰ ਕੱਢਣਾ। ਇਹਨੂੰ ਕਹਿੰਦੇ ਨਹੀਂ ਧਰਮ ਦੀ ਸਾਧਨਾ, ਇਹ ਤੇਰਾ ਕੰਮ ਹੈ। ਜੇ ਕੋਈ ਕਵੇ ਸਕੂਲ ਗਏ ਸੀ ਤੇ ਬੱਚੇ ਨੂੰ ਮਾਂ ਬਾਪ ਪੁੱਛਦਾ ਵੀ ਹੋਮਵਰਕ ਕੀ ਮਿਲਿਆ, ਘਰ ਵਿੱਚ ਕੀ ਕਰਨਾ ਆ ਕੇ, ਤਾਂ ਜ਼ਰੂਰ ਮਿਲਿਆ ਹੋਵੇਗਾ। ਪਰ ਇਸ ਧਰਮ ਦੇ ਸਕੂਲ ਵਿੱਚ ਲੱਖਾਂ ਹੀ ਲੋਕ ਰੋਜ਼ ਜਾਂਦੇ ਨੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਵਿੱਚ, ਪਰ ਕਦੀ ਉਹਨਾਂ ਨੂੰ ਪੁੱਛ ਕੇ ਵੇਖੋ ਘਰ ਕੰਮ ਕੀ ਮਿਲਿਆ ਕਰਨ ਵਾਸਤੇ, ਕੋਈ ਜਵਾਬ ਨਹੀਂ ਹੈ। ਵਾਪਸ ਆ ਕੇ ਕੀ ਕੰਮ ਕਰਨਾ ਹੈ ਆਪਣੇ ਕਮਰੇ ਵਿੱਚ, ਆਪਣੇ ਘਰ ਵਿੱਚ, ਤਾਂ ਕੋਈ ਪਤਾ ਨਹੀਂ ਉਸਦਾ, ਸਕੂਲ ਹੋ ਆਏ, ਗੁਰਦੁਆਰੇ ਹੋ ਆਏ। ਤਾਂ ਗੁਰੂ ਸਾਹਿਬ ਨੇ ਕੰਮ ਦੇ ਦਿੱਤਾ ਸਿੱਖ ਨੂੰ ਵੀ ਇਹ ਜਿਹੜੀ ਨੌ ਪ੍ਰਕਾਰ ਦੀ ਅੰਦਰ ਮੈਲ ਹੈ ਇਹਨੂੰ ਪਹਿਲਾਂ ਅੰਦਰੋਂ ਵੇਖ ਲੈ, ਫਿਰ ਇਹਨੂੰ ਤੂੰ ਧੋਣਾ ਸ਼ੁਰੂ ਕਰ ਦੇ, ਥੋੜ੍ਹਾ ਥੋੜ੍ਹਾ ਆਰੰਭਤਾ ਕਰ ਦੇ ਇਹਨੂੰ ਧੋਣ ਦੀ, ਲਾਉਣ ਦਾ ਯਤਨ ਕਰ ਦੇ। ਉਹ ਕਾਹਦੇ ਨਾਲ ਧੁੱਪੇਗੀ, ਅੱਗੇ ਦੱਸਿਆ ਕਿ ਪੰਜ ਤਰ੍ਹਾਂ ਦੀ ਮੈਲ ਹੈ ਤੇਰੇ ਦੁਆਲੇ, ਜਿਹਦੇ ਕਰਕੇ ਤੇਰੀ ਅੰਦਰ ਜਿਹੜਾ ਪ੍ਰਕਾਸ਼ ਹੈ ਨਾ ਸ਼ਬਦ ਦਾ, ਉਹ ਢੱਕਿਆ ਗਿਆ। ਤੇ ਭਗਤ ਰਵਿਦਾਸ ਜੀ ਨੇ ਤੇ ਉਦਾਹਰਣ ਵੀ ਦਿੱਤੀ, ਉਹ ਕਹਿੰਦੇ ਨੇ ਮਾਧਵੇ ਅਵਿਦਿਆ ਹਿਤਕੀਨ ਦੀਪਤ ਦੀਪ ਮਲੀਨ, ਜਿਵੇਂ ਜਗਦਾ ਹੋਇਆ ਦੀਵਾ। ਪੁਰਾਣੇ ਸਮੇਂ ਵਿੱਚ ਦੀਵੇ ਹੁੰਦੇ ਸਨ ਜਿਨ੍ਹਾਂ ਦੇ ਦੁਆਲੇ ਲਾਲਟਨ ਅਜੇ ਵੀ ਕਿਤੇ ਮਿਲੇਗੀ, ਜਿਹਦੇ ਦੁਆਲੇ ਸ਼ੀਸ਼ੇ ਦੀ ਇੱਕ ਕਵਰ ਹੁੰਦਾ ਹੈ, ਖੋਲ ਚਿਮਣੀ ਚੜਾਈ ਜਾਂਦੀ ਹੈ, ਤਾਂ ਉਸ ਚਿਮਣੀ ਨੂੰ ਹਰ ਰੋਜ਼ ਸਾਫ਼ ਕਰਨਾ ਪੈਂਦਾ ਸੀ। ਧਿਆਨ ਦਿਓ, ਗੁਰਬਾਣੀ ਦੇ ਵਿੱਚ ਸਾਰੀਆਂ ਉਦਾਹਰਨਾਂ ਆਈਆਂ ਨੇ, ਇਹਨਾਂ ਨੂੰ ਸਮਝਣਾ ਅਤ ਜ਼ਰੂਰੀ ਹੈ। ਔਰ ਇਕੱਲੇ ਸਿੱਖ ਨੇ ਕਿਤੇ ਵੀ ਕੋਹਲੂ ਦਾ ਬੈਲ ਨਹੀਂ ਬਣਨਾ, ਘੁੰਮਣਾ ਨਹੀਂ ਕੇਵਲ, ਕਿਤੇ ਕਿਤੇ ਵੇਖਣਾ ਵੀ ਹੈ। ਤਾਂ ਇੱਥੇ ਦੀਵੇ ਦੀ ਉਦਾਹਰਨ ਦਿੱਤੀ ਭਗਤ ਰਵਿਦਾਸ ਜੀ ਨੇ, ਕਹਿਣ ਲੱਗੇ ਦੀਵੇ ਦੀ ਚਿਮਣੀ ਜਿਹੜੀ ਕੱਚ ਦੀ ਹੈ, ਪੁਰਾਣੇ ਸਮੇਂ ਵਿੱਚ ਲਾਲਟਨ ਹੁੰਦੀ ਸੀ, ਕਿੱਲੀਆਂ ਨਾਲ ਟੰਗ ਦਿੱਤੀ ਜਾਂਦੀ ਸੀ, ਉਹਦਾ ਚਾਨਣ ਵਰਤਿਆ ਜਾਂਦਾ ਸੀ, ਲਾਈਟ ਨਹੀਂ ਸੀ। ਤਾਂ ਜਦੋਂ ਉਹ ਦੀਵਾ ਜਗਦਾ ਹੈ ਤਾਂ ਉਹ ਉਸ ਦੀਵੇ ਦੀ ਲਾਟ ਦੇ ਨਾਲ ਅੰਦਰੋਂ ਉਹਦੇ ਕਾਲਖ ਪੈ ਜਾਂਦੀ, ਅੰਦਰਲੇ ਪਾਸੇ ਕਾਰਬਨ ਜੰਮ ਜਾਂਦੀ ਹੈ। ਤਾਂ ਉਹਨੂੰ 24 ਘੰਟਿਆਂ ਬਾਅਦ ਫਿਰ ਕੱਪੜੇ ਨਾਲ ਅੰਦਰੋਂ ਸਾਫ਼ ਕਰਨਾ ਪੈਂਦਾ ਹੈ, ਤਾਂ ਉਹਦਾ ਚਾਨਣ ਬਾਹਰ ਆਉਂਦਾ, ਨਹੀਂ ਤੇ ਅੰਦਰ ਦੀਵਾ ਜਗਦਾ ਰਹੇ ਸਭ ਕੁਝ ਚੱਲਦਾ ਰਹੇ ਜਿੰਨਾ ਚਿਰ ਉਸ ਚਿਮਣੀ ਨੂੰ ਉਸ ਕੱਚ ਦੇ ਖੋਲ ਨੂੰ ਕਵਰ ਨੂੰ ਅੰਦਰੋਂ ਮੈਲ ਲੱਗੀ ਹੋਈ ਹੈ ਕਾਰਬਨ, ਉਹ ਅੰਦਰਲੇ ਚਾਨਣ ਨੂੰ ਬਾਹਰ ਨਹੀਂ ਆਉਣ ਦੇਗੀ। ਹੁਣ ਗਿਆਨ ਸਾਡੇ ਸਾਰਿਆਂ ਵਿੱਚ ਇੱਕੋ ਜਿਹਾ ਹੀ ਹੈ, ਕੋਈ ਵੀ ਸਰੀਰ ਇਸ ਗਿਆਨ ਤੋਂ ਖਾਲੀ ਹੈ ਨਹੀਂ। ਨਾਮ ਦਾ ਪ੍ਰਕਾਸ਼ ਸਾਰੇ ਸਰੀਰਾਂ ਵਿੱਚ ਹੈ, ਨਾਮ ਕੇ ਧਾਰੇ ਸਗਲੇ ਜੰਤ, ਦੀਵਾ ਤੇ ਅੰਦਰ ਜਗਦਾ। ਕਰੀਏ ਕਿ ਸਾਡੀ ਚਿਮਣੀ ਜਿਹੜੀ ਕਾਰਬਨ ਨਾਲ ਭਰੀ ਪਈ ਤੇ ਕੱਪੜਾ ਕਦੇ ਉਹਨੂੰ ਮਾਰੇ ਹੀ ਨਹੀਂ, ਬਾਹਰੋਂ ਬਾਹਰੋਂ ਧੋ ਦਿੱਤਾ ਸਭ ਕੁਝ। ਹੁਣ ਤੁਸੀਂ ਖਿਆਲ ਕਰੋ, ਇੱਕ ਚਿਮਣੀ ਦੇ ਬਾਹਰਲੇ ਪਾਸੇ ਪਾਣੀ ਪਾਈ ਜਾਓ, ਕਾਰਬਨ ਤੇ ਅੰਦਰ ਜੰਮੀ ਹੋਈ ਹੈ। ਗੁਰੂ ਸਾਹਿਬ ਇੱਥੇ ਇਹ ਕਹਿ ਰਹੇ ਨੇ ਵੀ ਜੇ ਸੋਚੀ ਲੱਖ ਵਾਰ ਤੂੰ ਇਸ ਸਰੀਰ ਦੀ ਚਿਮਣੀ ਦੇ ਉੱਤੇ ਬਾਹਰੋਂ ਪਾਣੀ ਪਾਈ ਜਾ, ਅੰਦਰਲੇ ਪਾਸੇ ਤਾਂ ਕਾਰਬਨ ਹੈ, ਕੀ ਕਰੇਗਾ ਬਾਹਰ ਪਾਣੀ ਪਾ ਕੇ? ਅੰਦਰੋਂ ਲਾ ਉਸਨੂੰ, ਬਾਹਰੋਂ ਵੀ ਧੋ ਲੈ। ਤਾਂ ਅੰਦਰ ਕੱਪੜਾ ਮਾਰਨ ਨੂੰ ਹੀ ਗੁਰੂ ਸਾਹਿਬ ਨੇ ਕਿਹਾ, ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਕਹਿਣ ਲੱਗੇ ਗਿਆਨੈ ਕੀ ਬਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ। ਬਡਨੀ ਦਾ ਅਰਥ ਹੈ ਸਾਫ਼ ਕਰਨ ਵਾਲੀ ਚੀਜ਼, ਬਹੁਕਰ ਮਾਂਜਾ, ਬੁਹਾਰੈ ਦਾ ਅਰਥ ਹੈ ਬੁਹਾਰੀ ਦੇਣੀ, ਮਾਂਜਾ ਮਾਰਨਾ। ਗਿਆਨੈ ਕੀ ਬਡਨੀ, ਜੇ ਗੁਰਮਤ ਨੂੰ ਸਿੱਖਣਾ ਤੇ ਇਸ ਦੇਸ਼ ਦੀ ਸੰਸਕ੍ਰਿਤੀ ਨੂੰ ਸਿੱਖਣਾ ਪਏਗਾ, ਇਹ ਗੱਲ ਧਿਆਨ ਵਿੱਚ ਰੱਖਣਾ। ਜਿਹਦੇ ਵਿੱਚ ਗੁਰਬਾਣੀ ਉਚਾਰੀ ਗਈ ਹੈ ਨਾ, ਅੱਜ ਸਾਡਾ ਇੱਕ ਜ਼ੋਰ ਬਹੁਤ ਲੱਗ ਰਿਹਾ ਹੈ ਬਈ, ਚਲੋ ਉਹ ਵੀ ਚੰਗੀ ਗੱਲ, ਬਈ ਗੁਰਮਤ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਏ, ਬਾਕੀ ਤੇ ਮੂਰਖ ਹੀ ਨੇ ਸਾਰੇ ਪੰਜਾਬੀ ਵਾਲੇ, ਬਈ ਇਹ ਤਾਂ ਗਵਾਰ ਭਾਸ਼ਾ ਕਹਿੰਦੇ ਉਸਨੂੰ, ਜਿਹੜੀ ਆਮ ਬੰਦਾ ਬੋਲਦਾ ਨਾ ਉਹਨੂੰ ਕਹਿੰਦੇ ਅਨਪੜ੍ਹ ਬੰਦੇ ਨੇ। ਇੱਕ ਆਦਮੀ ਨੇ, ਜਿਹਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹਨੇ ਗੁਰੂ ਨਾਨਕ ਸਾਹਿਬ ਨੂੰ ਵੀ ਕਹਿ ਦਿੱਤਾ ਸੀ, ਬਾਅਦ ਵਿੱਚ ਹੋਇਆ, ਬਹੁਤ ਪੜ੍ਹਿਆ ਲਿਖਿਆ, ਉਹਨੇ ਜਦੋਂ ਜਪਜੀ ਸਾਹਿਬ ਪੜ੍ਹਿਆ ਕਹਿਣ ਲੱਗੇ ਤੇ ਇਹਦੇ ਵਿੱਚ ਤਾਂ ਵਿਆਕਰਣ ਹੀ ਨਹੀਂ ਹੈ, ਇਹ ਗਵਾਰ ਭਾਸ਼ਾ ਕਹਿੰਦੇ। ਗਵਾਰ ਭਾਸ਼ਾ ਯਾਨੀ ਕਿ ਸਿੱਧੀ ਪੁੱਠੀ ਹੈ, ਇਹਦੇ ਵਿੱਚ ਗ੍ਰੈਮਰ ਨਹੀਂ ਹੈ। ਤਾਂ ਇਹਦੇ ਵਿੱਚ ਕੋਈ ਕਵਿਤਾ ਦਾ ਕੋਈ ਤਰੀਕਾ ਨਹੀਂ ਰੱਖਿਆ ਗਿਆ, ਉਸਨੇ ਕਿਹਾ। ਪਰ ਹੁਣ ਕਦੀ ਕੌਣ ਪੁੱਛੇ ਵੀ ਰੋਟੀ ਹੋਵੇ ਰਬੜ ਦੀ, ਬੜੀ ਸਵਾਰ ਕੇ ਪਕਾਈ ਹੋਵੇ, ਉਹਦਾ ਰੰਗ ਵੀ ਬੜਾ ਸੋਹਣਾ ਹੋਵੇ, ਤੇ ਰਬੜ ਦੀ ਰੋਟੀ ਭੁੱਖ ਮਿਟਾ ਦੇਗੀ? ਖਾਓ ਉਸ ਨੂੰ, ਰਬੜ ਨੂੰ, ਉਹ ਖਾਧੀ ਨਹੀਂ ਜਾਣੀ। ਤਾਂ ਐਸਾ ਗਿਆਨ ਜਿਹੜਾ ਕੇਵਲ ਗ੍ਰੈਮਰ, ਵਿਆਕਰਨ ਵਿੱਚ, ਪੜ੍ਹੇ ਲਿਖੇ ਤਰਤੀਬ ਦੇ ਵਿੱਚ, ਜੇ ਉਸ ਗਿਆਨ ਦੇ ਵਿੱਚ ਅਸਲੀਅਤ ਹੀ ਨਹੀਂ, ਤਾਂ ਉਹ ਇੱਕ ਰਬੜ ਦੀ ਰੋਟੀ ਹੈ, ਉਹ ਸਾਡੇ ਅੰਦਰ ਦੀ ਭੁੱਖ ਕਿਵੇਂ ਮਿਟਾਏਗੀ? ਦੂਜੇ ਪਾਸੇ ਤੁਸੀਂ ਵੇਖਣਾ ਕਿ ਜਿਹੜੀ ਓਰਿਜਨਲ ਅਸਲੀ ਕਣਕ ਦੀ ਰੋਟੀ ਹੈ, ਉਹਨੂੰ ਤਰਤੀਬ ਦੀ ਕਦੀ ਲੋੜ ਨਹੀਂ ਪੈਂਦੀ, ਸਿੱਧੀ ਪੁੱਠੀ ਪਕਾ ਦਿਓ, ਜਿੱਧਰ ਦੀ ਮਰਜ਼ੀ ਪਕਾ ਦਿਓ, ਅੰਦਰ ਜਾਏਗੀ, ਗਲੇ ਵਿੱਚ ਜਾਏਗੀ, ਭੁੱਖ ਨੂੰ ਮਿਟਾਏਗੀ, ਜੀਵਨ ਦੇਏਗੀ। ਗਿਆਨ ਜਿਹੜਾ ਅਸਲੀਅਤ ਵਿੱਚੋਂ ਆਇਆ ਹੈ, ਜਿਸ ਸਰੀਰ ਨੇ ਆਪ ਗਿਆਨ ਨੂੰ ਹੰਢਾ ਲਿਆ ਜੀਵਨ ਵਿੱਚ, ਗਿਆਨ ਦੇ ਅਰਥ ਇੱਥੇ ਨਾਮ ਨੇ ਪੜ੍ਹਾਈ ਨਾ ਕਰਨਾ, ਗਿਆਨ ਦੇ ਅਰਥ ਇੱਥੇ ਮਨ ਦੀ ਹੋਸ਼ ਹੈ, ਮਨ ਦਾ ਜਾਗਣਾ ਹੈ, ਮਨ ਦਾ ਸ਼ਬਦ ਵਿੱਚ ਸੰਮਿਲਿਤ ਹੋ ਜਾਣਾ, ਮਿਲ ਜਾਣਾ ਹੈ। ਇੱਥੇ ਗਿਆਨ ਦੇ ਅਰਥ ਕੋਈ ਡਿਗਰੀ ਨਹੀਂ ਜੋ ਯੂਨੀਵਰਸਿਟੀ ਜਾਂ ਕਿਤੇ ਹੋਰ ਥਾਂ ਤੋਂ ਮਿਲੇਗੀ। ਤਾਂ ਜਿਹੜਾ ਅਸਲੀ ਗਿਆਨ ਹੈ ਹੀ ਨਹੀਂ, ਜਿਹਨੇ ਆਪ ਹੀ ਉਸ ਗਿਆਨ ਨੂੰ ਮਾਣਿਆ ਨਹੀਂ, ਉਹ ਤਾਂ ਰਬੜ ਦੀ ਰੋਟੀ ਵਰਗਾ ਗਿਆਨ ਹੈ, ਉਹ ਦੂਸਰੇ ਦਾ ਕੀ ਸਵਾਰ ਦੇਗਾ? ਤਾਂ ਉਸਨੇ ਕਿਹਾ ਗਵਾਰ ਭਾਸ਼ਾ। ਸੱਚ ਇਹ ਹੈ, ਜਦੋਂ ਜਦੋਂ ਇਸ ਧਰਤੀ ਤੇ ਸੱਚ ਪ੍ਰਗਟ ਹੋਇਆ, ਉਹ ਵਿਦਵਾਨਾਂ ਦੀ ਜੇਬ ਵਿੱਚੋਂ ਨੇ ਨਿਕਲਿਆ, ਸੱਚ ਜਦੋਂ ਵੀ ਪ੍ਰਗਟ ਹੋਇਆ ਰੱਬ ਦੇ ਆਸ਼ਕਾਂ ਦੇ ਹੱਥਾਂ ਵਿੱਚੋਂ ਆਇਆ ਹੈ, ਹੋਰ ਕੋਈ ਰਸਤਾ ਹੀ ਨਹੀਂ ਹੈ। ਔਰ ਜਦੋਂ ਵੀ ਉਹ ਬੋਲੇ ਨੇ, ਉਹਨਾਂ ਨੇ ਬਹੁਤੀ ਕਦੀ ਤਰਤੀਬ ਦੀ ਪਰਵਾਹ ਵੀ ਨਹੀਂ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਵੇਖੋ, ਜੇ ਤੁਸੀਂ ਕਸਵੱਟੀ ਤੇ ਜਾਓ ਤੇ ਇਹਦੇ ਵਿੱਚ ਵੀ ਤੁਸੀਂ ਕਹੋਗੇ, ਜੇ ਮਿਣ ਤੋਲ ਕੇ ਪੜ੍ਹਨਾ, ਕਿਤੇ ਨਾ ਕਿਤੇ ਅੱਗੇ ਪਿੱਛੇ ਬਹੁਤ ਕੁਝ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਦੀਆਂ ਅਸ਼ਟਪਦੀਆਂ ਕਦੀ ਪੜ੍ਹ ਕੇ ਵੇਖਣੀਆਂ, ਉਹਦਾ ਜਿਹੜਾ ਸਿਰਲੇਖ ਹੈਡਿੰਗ ਹੈ, ਉੱਪਰ ਲਿਖਿਆ ਹੋਇਆ ਅਸ਼ਟਪਦੀ, ਥੱਲੇ ਪੜੋਗੇ ਉਸ ਅਸ਼ਟਪਦੀ ਦੇ ਅਰਥ ਹੁੰਦੇ ਨੇ ਅੱਠ ਪਦਿਆਂ ਵਾਲਾ ਸ਼ਬਦ, ਅੱਠ ਹਿੱਸਿਆਂ ਵਾਲਾ ਸ਼ਬਦ। ਉੱਤੇ ਲਿਖਿਆ ਹੋਇਆ ਕਿ ਅਸ਼ਟਪਦੀ ਅੱਠ ਅੰਕਾਂ ਵਾਲਾ ਸ਼ਬਦ, ਜਦੋਂ ਥੱਲੇ ਪੜ੍ਹਦੇ ਜਾਓਗੇ ਉਹਦੇ 10 ਪਦੇ ਹੋਣਗੇ। ਤਾਂ ਜਿਹੜਾ ਮੈਥ ਹਿਸਾਬ ਵਿੱਚ ਜਿਉਣ ਵਾਲਾ ਬੰਦਾ ਹੈ ਉਹ ਕਹੇਗਾ ਗਲਤੀ ਕੀਤੀ ਹੋਈ ਹੈ, ਉੱਤੇ ਹੈਡਿੰਗ ਦੇ ਉੱਤੇ ਅਸ਼ਟਪਦੀ ਲਿਖਿਆ ਥੱਲੇ ਦਸ, ਕਹੇਗਾ ਗਲਤੀ ਕੀਤੀ ਹੋਈ ਹੈ ਉੱਤੇ ਹੈਡਿੰਗ ਦੇ ਉੱਤੇ ਅਸ਼ਟਪਦੀ ਲਿਖਿਆ ਥੱਲੇ ਦਸ ਪਦੇ ਨੇ, ਇਹ ਦੋ ਕਿਉਂ ਪਾਏ ਨੇ। ਪਰ ਉਹਨੂੰ ਇਸ ਗੱਲ ਦਾ ਪਤਾ ਨਹੀਂ, ਜਦੋਂ ਗੁਰੂ ਨਾਨਕ ਸਾਹਿਬ ਨੇ ਉਹ ਅਸ਼ਟਪਦੀ ਉਚਾਰਨੀ ਸ਼ੁਰੂ ਕੀਤੀ ਸੀ ਉਦੋਂ ਪ੍ਰਯੋਜਨ ਅੱਠ ਹੀ ਪਦਿਆਂ ਦਾ ਸੀ, ਪਰ ਜਦੋਂ ਉਚਾਰਨ ਕੀਤੀ ਪਿਆਰ ਇੰਨਾ ਵੱਧ ਗਿਆ ਵੀ ਉਹ ਰੁਕੇ ਹੀ ਨਹੀਂ, ਉਹ ਹੋਰ ਅੱਗੇ ਉਚਾਰਦੇ ਗਏ। ਉਹਨਾਂ ਨੇ ਪਰਵਾਹ ਨਹੀਂ ਕੀਤੀ ਫਿਰ ਕਿਸੇ ਗੱਲ ਦੀ, ਫਿਰ ਉਹਨਾਂ ਨੇ ਉੱਪਰ ਹੈਡਿੰਗ ਦੀ ਪਰਵਾਹ ਨਹੀਂ ਕੀਤੀ, ਹੈਡਿੰਗ ਕੀ ਸੀ। ਤਾਂ ਪ੍ਰੇਮ ਦੇ ਅਰਥ ਜਿਹਨੂੰ ਰੋਕਿਆ ਨਾ ਜਾ ਸਕੇ, ਜਿਸ ਦੇ ਉੱਤੇ ਕੋਈ ਬ੍ਰੇਕ ਨਹੀਂ, ਜਿਸ ਨੂੰ ਰੋਕਣਾ ਸੰਭਵ ਨਹੀਂ, ਜੋ ਦਿਨ ਰਾਤ ਹੀ ਚੱਲੀ ਜਾਂਦਾ ਹੈ, ਜਿਹਨੂੰ ਭਾਈ ਸਾਹਿਬ ਨੇ ਕਿਹਾ ਆਪਣੀ ਕਵਿਤਾ ਦੇ ਅੰਦਰ ਭਾਈ ਵੀਰ ਸਿੰਘ ਜੀ ਨੇ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਉੱਥੇ ਰੁਕਾਵਟ ਹੈ ਹੀ ਨਹੀਂ, ਉੱਥੇ ਕੋਈ ਨਹੀਂ ਰੁਕਦਾ, ਦੂਸਰੇ ਪਾਸੇ ਤੁਰਦਾ ਹੀ ਕੋਈ ਨਹੀਂ। ਇੱਕ ਉਹ ਲੋਕ ਨੇ ਜਿਨ੍ਹਾਂ ਦੀ ਬ੍ਰੇਕ ਨਹੀਂ ਕੰਮ ਕਰਦੀ, ਧਰਮ ਵਿੱਚ ਚੱਲੀ ਹੀ ਜਾਂਦੇ ਨੇ ਦਿਨ ਰਾਤ। ਇੱਕ ਉਹ ਨੇ ਜਿਨ੍ਹਾਂ ਦੇ ਲੈਦਰ ਹੀ ਜਾਮ ਹੋ ਗਿਆ, ਉਹ ਕਦੀ ਤੁਰੇ ਹੀ ਨਹੀਂ, ਇੱਕ ਥਾਂ 'ਤੇ ਸਟਾਰਟ ਨੇ ਚੱਲੀ ਜਾਂਦੇ, ਆਵਾਜ਼ ਆਉਂਦੀ ਹੈ, ਲੋਕ ਕਹਿੰਦੇ ਨੇ ਚੱਲਦਾ ਪਿਆ ਇੰਜਨ, ਗੱਡੀ ਸਟਾਰਟ ਹੈ, ਪਰ ਤੁਰਦੀ ਨਹੀਂ ਉਹ। ਇਸ ਤਰ੍ਹਾਂ ਅਸੀਂ ਕਹਿੰਦੇ ਹਾਂ ਧਾਰਮਿਕ ਬਹੁਤ ਵਧੀਆ ਬੰਦਾ, ਬੋਲਦਾ ਬੜਾ ਸੋਹਣਾ, ਪਰ ਤੁਰਿਆ ਕਦੀ ਨਹੀਂ, ਉੱਥੇ ਰੁਕਿਆ। ਤਾਂ ਸਤਿਗੁਰੂ ਨੇ ਬਚਨ ਕੀਤੇ, ਭਾਈ ਵੀਰ ਸਿੰਘ ਜੀ ਨੇ ਬਚਨ ਕਹੇ, ਉਹਨਾਂ ਦੀ ਕਵਿਤਾ ਹੈ, ਕਹਿਣ ਲੱਗੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ, ਨੇਹ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਬਹਿੰਦੇ। ਉਹਨਾਂ ਵਿੱਚੋਂ ਦਿਨ ਰਾਤ ਪਾਣੀ ਫੁੱਟਦਾ, ਦਿਨ ਰਾਤ ਉਹ ਤੁਰੇ ਰਹਿੰਦੇ ਨੇ। ਤਾਂ ਜਿਹੜੀ ਬੇਨਤੀ ਮੈਂ ਸਾਂਝੀ ਕਰ ਰਿਹਾ ਸੀ, ਜਦੋਂ ਵੀ ਸੱਚ ਪ੍ਰਗਟ ਹੁੰਦਾ ਉਹਦੀ ਸੀਮਾ ਨਹੀਂ ਹੁੰਦੀ। ਤਾਂ ਸਤਿਗੁਰੂ ਨੇ ਜਿਹੜੇ ਬਚਨ ਕੀਤੇ ਕਿ ਭਗਤ ਰਵਿਦਾਸ ਜੀ ਦਾ ਬਚਨ ਮੈਂ ਸਾਂਝਾ ਕਰ ਰਿਹਾ ਸੀ, ਉਹਨਾਂ ਨੇ ਪੰਜ ਤਰ੍ਹਾਂ ਦੀ ਮੈਲ ਕਹੀ, ਕਹਿੰਦੇ ਮ੍ਰਿਗ ਮੀਨ ਭਿਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਇਹ ਪੰਜੇ ਜਾਨਵਰ ਇੱਕ ਇੱਕ ਤਰ੍ਹਾਂ ਦੀ ਮੈਲ ਨਾਲ ਪੀੜਿਤ ਨੇ। ਮਿਰਗ ਦੇ ਅੰਦਰ ਦਿਸ਼ਟ ਰੋਗ ਹੈ, ਵਾਹਿਗੁਰੂ, ਮਿਰਗ ਦੇ ਅੰਦਰ ਸਰੋਤ ਦਾ ਰੋਗ ਹੈ, ਉਹ ਸੁਣਨ ਵਿੱਚ ਇੰਨਾ ਗੁਆਚ ਜਾਂਦਾ, ਉਹਨੂੰ ਪਤਾ ਹੀ ਨਹੀਂ ਰਹਿੰਦਾ ਕਿ ਮੈਂ ਆਪਣੇ ਜੀਵਨ ਨੂੰ ਤਬਾਹ ਕਰ ਦਿਆਂਗਾ। ਉਹਨੂੰ ਫੜਨ ਵਾਲਾ ਮਿਰਗ ਨੂੰ, ਹਿਰਨ ਨੂੰ ਫੜਨ ਵਾਲਾ ਜੰਗਲ ਵਿੱਚ ਇੱਕ ਸਾਜ ਵਜਾਉਂਦਾ, ਉਹਦੇ ਕੰਨਾਂ ਵਿੱਚ ਆਵਾਜ਼ ਜਾਂਦੀ, ਉਹਨੂੰ ਭੁੱਲ ਹੀ ਜਾਂਦਾ ਵੀ ਇਹ ਸਾਜ ਤੇਰੀ ਮੌਤ ਦਾ ਕਾਰਨ ਬਣੇਗਾ। ਇਸੇ ਤਰ੍ਹਾਂ ਮਨੁੱਖ ਦੇ ਅੰਦਰ ਆਪਣੀ ਉਸਤਤ ਸੁਣਨ ਦੀ ਤੇ ਦੂਸਰਿਆਂ ਦੀ ਨਿੰਦਿਆ ਸੁਣਨ ਦੀ ਇੱਕ ਮੈਲ ਹੈ, ਇੱਕ ਬਿਮਾਰੀ ਹੈ, ਉਹਨੂੰ ਸੁਣਨ ਵਿੱਚ ਇੰਨਾ ਫਸ ਜਾਂਦਾ ਹੈ ਕਿ ਉਹ ਸ਼ਿਕਾਰੀ ਕਾਲ ਰੂਪੀ ਮੌਤ ਰੂਪੀ ਉਹਨੂੰ ਇਸ ਰਸ ਵਿੱਚ ਪਾ ਕੇ, ਆਪਣੀ ਉਸਤਤ ਦੇ ਦੂਸਰਿਆਂ ਦੀ ਨਿੰਦਿਆ ਦੇ ਰਸ ਵਿੱਚ ਪਾ ਕੇ ਮੌਤ ਦੇ ਘਾਟ ਤੇ ਲੈ ਕੇ ਚਲਾ ਜਾਂਦਾ ਹੈ। ਪਰ ਇਸ ਮਨੁੱਖ ਨੂੰ ਪਤਾ ਨਹੀਂ ਲੱਗਦਾ ਵੀ ਸਦਾ ਵਾਸਤੇ ਤੂੰ ਆਤਮਕ ਮੌਤ ਦਾ ਸ਼ਿਕਾਰ ਬਣ ਜਾਏਗਾ। ਇਹ ਮਿਰਗ ਦਾ ਰੋਗ ਹੈ, ਮ੍ਰਿਗ ਮੀਨ, ਇੱਕ ਮੱਛੀ ਦਾ ਰੋਗ ਹੈ ਕਿ ਜ਼ੁਬਾਨ ਦੇ ਰਸ ਵਿੱਚ ਜਿਉਣਾ, ਦਿਨ ਰਾਤ ਖਾਈ ਜਾਣਾ, ਜਦੋਂ ਲੋੜ ਹੈ ਉਦੋਂ ਤਾਂ ਖਾਣਾ ਹੀ, ਉਹ ਤੇ ਜ਼ਰੂਰੀ ਹੈ, ਸਰੀਰ ਨੂੰ ਪਾਲਣ ਵਾਸਤੇ ਤੇ ਖਾਣਾ ਹੈ, ਕੁਦਰਤ ਨੇ ਪੈਦਾ ਕੀਤਾ। ਪਰ ਦਿਨ ਰਾਤ ਖਾਈ ਜਾਣਾ, ਦਿਨ ਵਿੱਚ 15-20 ਵਾਰੀ ਖਾਣਾ, ਜੇਬ ਵਿੱਚ ਗੋਲੀਆਂ ਪਾ ਲੈਣੀਆਂ, ਇਹ ਸਾਰਾ ਮੱਛੀ ਦਾ ਰੋਗ ਹੈ। ਤਾਂ ਮੱਛੀ ਜਿਹੜੀ ਉਸ ਰੋਗ ਕਰਕੇ ਕੁੰਡੀ ਵਿੱਚ ਪਏ ਹੋਏ ਮਾਸ ਨੂੰ ਉੱਪਰੋਂ ਚੱਟਦੀ ਹੈ, ਬੜਾ ਨਰਮ ਲੱਗਦਾ, ਪਰ ਜਦੋਂ ਉਹਨੂੰ ਮੂੰਹ ਵਿੱਚ ਪਾ ਕੇ ਦੱਬ ਦਿੰਦੀ, ਚੱਕ ਮਾਰਦੀ, ਤਾਂ ਉਹ ਹੀ ਕੁੰਡੀ ਉਹਦੇ ਮੌਤ ਦਾ ਕਾਰਨ ਬਣ ਜਾਂਦੀ। ਮ੍ਰਿਗ ਮੀਨ, ਭਿਰੰਗ, ਪਤੰਗ, ਕੁੰਚਰ, ਪਤੰਗਾ, ਦ੍ਰਿਸ਼ਟੀ ਰੋਗ, ਦੀਵੇ ਨੂੰ ਵੇਖਦਾ ਹੈ ਪਤਾ ਨਹੀਂ ਲੱਗਦਾ ਲਾਟ ਹੈ, ਸੜ ਜਾਏਗਾ। ਕੁੰਚਰ ਹਾਥੀ ਕਾਮ ਰੋਗ ਤੋਂ ਪੀੜਤ, ਬੜੇ ਲੰਮੇ ਵਿਸ਼ੇ ਨੇ, ਮੈਂ ਇਹਦੇ ਵਿੱਚ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ, ਕਿਉਂਕਿ ਅੱਗੇ ਭਗਤ ਜੀ ਨੇ ਕਿਹਾ ਮਾਧਵੇ ਅਵਿਦਿਆ ਹਿਤ ਕੀਨ, ਹੇ ਵਾਹਿਗੁਰੂ ਮੈਂ ਅਗਿਆਨਤਾ ਦੇ ਨਾਲ, ਬੇਹੋਸ਼ੀ ਦੇ ਨਾਲ, ਮੂਰਖਤਾ ਦੇ ਨਾਲ ਪਿਆਰ ਕੀਤਾ, ਦਿਵਤ ਦੀਪ ਮਲੀਨ, ਮੇਰਾ ਅੰਦਰਲਾ ਜਗਦਾ ਹੋਇਆ ਜਿਹੜਾ ਦੀਵਾ ਹੈ ਉਹਦੀ ਚਿਮਣੀ ਕਾਲੀ ਹੋ ਗਈ, ਅੰਦਰ ਤੇ ਚਾਨਣ ਹੈ ਬਾਹਰ ਨਹੀਂ ਆ ਰਿਹਾ। ਉਹਨੂੰ ਗੁਰੂ ਸਾਹਿਬ ਉਸ ਚਿਮਣੀ ਨੂੰ ਸਾਫ਼ ਕਰਨ ਦੀ ਗੱਲ ਕਰ ਰਹੇ ਨੇ, ਬਾਹਰੋਂ ਨਹੀਂ ਸਾਫ਼ ਹੋਏਗੀ। ਕਲਗੀਧਰ ਪਾਤਸ਼ਾਹ ਨੇ ਤਰੀਕਾ ਦੱਸਿਆ, ਕਹਿਣ ਲੱਗੇ ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਜਿਹਦੇ ਮੂੰਹ ਵਿੱਚ ਨਾਮ ਹੈ ਉਹਦੀ ਇਹ ਚਿਮਣੀ ਧੁੱਪ ਜਾਏਗੀ। ਧੰਨ ਜੀਓ ਤੇਹ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰੈ। ਮਨ ਦੇ ਵਿੱਚ ਸੰਘਰਸ਼ ਕਰੇ ਜੀਵਨ ਦੀਆਂ ਬੁਰਾਈਆਂ ਪ੍ਰਤੀ, ਦੇਹ ਅਨਿੱਤ ਇਹ ਜਾਣ ਲਵੇ ਕਿ ਦੇਹ ਸਦਾ ਨਹੀਂ ਰਹਿਣੀ। ਅਨਿੱਤ ਦਾ ਮਤਲਬ ਜਿਹੜੀ ਨਿੱਤ ਨਹੀਂ ਰਹਿੰਦੀ, ਨਾ ਨਿੱਤ ਰਹੇ। ਜਸ ਨਾਵ ਚੜ੍ਹੈ, ਜਸ ਕਹਿੰਦੇ ਨੇ ਪਰਮਾਤਮਾ ਦੀ ਉਸਤਤ, ਨਾਵ ਕਹਿੰਦੇ ਬੇੜੀ ਨੂੰ, ਔਰ ਆਪਣੇ ਜੀਵਨ ਨੂੰ ਪਰਮਾਤਮਾ ਦੇ ਜਸ ਰੂਪੀ ਬੇੜੀ ਦੇ ਉੱਤੇ, ਉਸਤਤ ਰੂਪੀ ਬੇੜੀ ਦੇ ਉੱਪਰ ਚੜਾ ਲਵੇ। ਜਸ ਨਾਵ ਚੜ੍ਹੈ, ਤਰਨਾ ਕਿੱਥੋਂ? ਕਹਿਣ ਲੱਗੇ ਭਵ ਸਾਗਰ ਤਾਰੈ। ਭਵ ਸਾਗਰ ਕਿਹੜਾ ਹੈ? ਇਹ ਸਰੀਰ ਹੀ ਭਵ ਸਾਗਰ ਹੈ। ਇਹਦੇ ਤੋਂ ਪਾਰ ਲੈ ਜਾਏ, ਜਿੰਨਾ ਚਿਰ ਪਾਣੀ ਦਾ ਨਹੀਂ ਪਤਾ ਉਨਾ ਚਿਰ ਤਾਰਾਂਗੇ ਕਿੱਥੇ, ਜਿੰਨਾ ਚਿਰ ਸਮੁੰਦਰ ਕੋਲ ਨਹੀਂ ਗਏ, ਜਿੰਨਾ ਚਿਰ ਕਾਇਆ ਤੱਕ ਨਹੀਂ ਪਹੁੰਚੇ ਉਨਾ ਚਿਰ ਤਰਾਂਗੇ ਕਿਵੇਂ? ਭਵ ਸਾਗਰ ਇਹ ਸਰੀਰ ਹੈ, ਭਵ ਸਾਗਰ ਤਾਰੇ। ਫਿਰ ਅਗਲੇ ਬਚਨ ਕਹੇ ਕਿ ਗਿਆਨੈ ਕੀ ਬਡਨੀ ਮਨੋ ਹਾਥ ਲੈ। ਗਿਆਨ ਦੀ, ਨਾਮ ਦੀ ਬਹੁਕਰ ਲੈ ਕੇ, ਮਾਂਜਾ ਲੈ ਕੇ ਇਸ ਜੀਵਨ ਨੂੰ ਧੋ ਲਵੇ। ਗਿਆਨੈ ਕੀ ਬਡਨੀ ਮਨੋ ਹਾਥ ਲੈ। ਕਾਤਰਤਾ ਕੁਤਵਾਰ ਬੁਹਾਰੈ, ਕਾਤਰਤਾ ਕਹਿੰਦੇ ਨੇ ਕਾਇਰਤਾ ਨੂੰ, ਜਿਹੜਾ ਮਨ ਸਾਰੀ ਉਮਰ ਸਲਾਹਾਂ ਹੀ ਕਰਦਾ ਰਹਿੰਦਾ ਵੀ ਕੱਲ੍ਹ ਨੂੰ ਕਰਾਂਗੇ, ਪਰਸੋਂ ਨੂੰ ਕਰਾਂਗੇ, ਉਹਨੂੰ ਕਹਿੰਦੇ ਨੇ ਕਾਇਰਤਾ। ਸਾਰੀ ਉਮਰ ਸੋਚਦਾ ਹੀ ਰਹਿੰਦਾ ਅਗਲੇ ਸਾਲ ਪੁੱਤਰ ਦਾ ਵਿਆਹ ਕਰਕੇ ਫਿਰ ਸ਼ਰਾਬ ਛੱਡਣੀ ਹੈ, ਫਿਰ ਪੋਤਰੇ ਦਾ ਵਿਆਹ ਕਰਕੇ ਫਿਰ ਅੰਮ੍ਰਿਤ ਛਕਾਂਗੇ, ਜਾਂ ਚੰਗਾ ਕੰਮ ਕਰਨ ਲੱਗਿਆਂ ਹਿੰਮਤ ਨਹੀਂ ਜਾਗਦੀ ਉਹਦੇ ਵਿੱਚ, ਤਾਂ ਇਹਦਾ ਇਲਾਜ ਗੁਰੂ ਸਾਹਿਬ ਨੇ ਦੱਸਿਆ, ਸੰਗਤ ਕਰ, ਸੰਗਤ ਵਿੱਚੋਂ ਤੈਨੂੰ ਸ਼ਕਤੀ ਮਿਲੇਗੀ। ਗੁਰੂ ਸਾਹਿਬ ਨੇ ਜਿੱਥੇ ਵੀ ਗਏ ਨਾ, ਗੁਰੂ ਨਾਨਕ ਸਾਹਿਬ ਤੁਸੀਂ ਇਤਿਹਾਸ ਪੜ੍ਹ ਕੇ ਵੇਖੋ, ਤਾਂ ਜਦੋਂ ਜਿੱਥੇ ਵੀ ਗਏ, ਦੋ ਚਾਰ ਦਿਨ ਰਹੇ, ਤਾਂ ਜਦੋਂ ਤੁਰਨ ਲੱਗੇ ਉੱਥੇ ਰਹਿਣ ਵਾਲਿਆਂ ਨੇ ਫਿਰ ਪੁੱਛਿਆ ਵੀ ਹੁਣ ਤੁਹਾਡੇ ਤੋਂ ਬਾਅਦ ਕਿਵੇਂ ਚੱਲੇਗਾ, ਕਿਵੇਂ ਕਰਾਂਗੇ? ਸਤਿਗੁਰਾਂ ਨੇ ਦੋ ਗੱਲਾਂ ਕਹੀਆਂ ਜਿੱਥੇ ਹੁਣ ਤੁਸੀਂ ਬੈਠੇ ਹੋਏ ਹੋ, ਇਹ ਗੁਰੂ ਦਾ ਹੁਕਮ ਹੈ। ਦੋ ਗੱਲਾਂ ਕਹੀਆਂ, ਇੱਕ ਕਹਿਣ ਲੱਗੇ ਇੱਕ ਮਕਾਨ ਬਣਾਓ, ਉਹਨੂੰ ਧਰਮਸ਼ਾਲਾ ਕਿਹਾ ਸੀ, ਗੁਰਦੁਆਰਾ ਆਪਾਂ ਹੁਣ ਕਹਿੰਦੇ। ਇੱਕ ਥਾਂ ਬਣਾਓ ਆਪਣੇ ਨਗਰ ਵਿੱਚ, ਹੋਰ ਦੱਸੋ ਕੀ ਕਰੀਏ? ਕਹਿਣ ਲੱਗੇ ਦੂਸਰਾ ਕੰਮ ਹੈ ਸੰਗਤ ਰੋਜ਼ ਕਰਨੀ ਹੈ, ਇਹ ਦੂਜਾ ਹੁਕਮ ਕੀਤਾ ਗੁਰੂ ਨਾਨਕ ਸਾਹਿਬ ਨੇ। ਤੀਸਰਾ ਜੇ ਕੋਈ ਕੰਮ ਪੈ ਜਾਏ, ਕਹਿਣ ਲੱਗੇ ਟਕਾ ਰੱਖ ਕੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਕੇ ਅਰਦਾਸ ਕਰਨੀ, ਮੈਂ ਕੰਮ ਕਰਾਂਗਾ ਤੁਹਾਡਾ। ਇਹ ਗੁਰੂ ਦੇ ਹੁਕਮ ਨੇ ਤਿੰਨ। ਇਹ ਸੰਗਤ ਜਿੱਥੇ ਤੁਸੀਂ ਬੈਠੇ ਹੋ, ਤੁਸੀਂ ਕਦੀ ਧਿਆਨ ਦਿਓ, ਇਹ ਆਮ ਥਾਂ ਨਹੀਂ, ਮਹਿਸੂਸ ਕਰਨਾ ਚਾਹੀਦਾ। ਇਹ ਜਿਹੜੀ ਥਾਂ ਹੈ ਨਾ, ਇਹ ਠੀਕ ਹੈ, ਅਸੀਂ ਅਣਜਾਣ ਪੁਣੇ ਵਿੱਚ ਭਾਵੇਂ ਇੱਥੇ ਰੋਜ਼ ਬੈਠੇ ਰਹੀਏ, ਕੁਝ ਨਹੀਂ ਵਾਪਰੇਗਾ, ਪਰ ਇਹਨੂੰ ਮਹਿਸੂਸ ਕਰੋ ਕਿ 20 ਸਾਲਾਂ ਤੋਂ ਇੱਥੇ ਕਿੰਨੇ ਸਰੀਰ ਬੈਠੇ, ਜਿਨ੍ਹਾਂ ਵਿੱਚ ਕਿੰਨੀ ਬਾਣੀ ਪੜੀ ਗਈ ਸੀ, ਉਹਨਾਂ ਨੂੰ ਕਦੀ ਅੱਜ ਬੈਠ ਕੇ ਇਕੱਲੇ ਜੋੜ ਕੇ ਦੇਖਣਾ ਵੀ 20 ਸਾਲਾਂ ਵਿੱਚ ਜਾਂ ਜਦੋਂ ਦਾ ਇਹ ਅਸਥਾਨ ਬਣਿਆ ਹੈ, ਤਾਂ ਕਿੰਨੇ ਹਜ਼ਾਰਾਂ ਦੀ, ਲੱਖਾਂ ਦੀ ਗਿਣਤੀ ਵਿੱਚ ਇਸ ਥਾਂ ਦੇ ਉੱਤੇ ਇਸ ਤਰ੍ਹਾਂ ਦੇ ਵੀ ਸਰੀਰ ਬੈਠੇ ਜਿਨ੍ਹਾਂ ਦੇ ਵਿੱਚ ਸ਼ਬਦ ਆਪਣੇ ਆਪ ਚੱਲਦਾ ਸੀ, ਨਾਮ ਆਪਣੇ ਆਪ ਚੱਲੀ ਜਾ ਰਿਹਾ ਸੀ, ਜਿਨ੍ਹਾਂ ਨੂੰ ਬੜੀਆਂ ਬੜੀਆਂ ਵੱਡੀਆਂ ਪ੍ਰਾਪਤੀਆਂ ਵੀ ਹੋ ਗਈਆਂ, ਜਾਂ ਜਿਹੜੇ ਸਾਧਨਾ ਕਰ ਰਹੇ ਸਨ, ਜਾਂ ਜਿਹੜੇ ਚੰਗੀ ਤਰੀਕੇ ਦੇ ਨਾਲ ਬਹੁਤਾ ਸਮਾਂ ਲਾਉਂਦੇ ਰਹੇ ਸ਼ਬਦ ਨੂੰ ਸਾਧਨ ਦੇ ਉੱਤੇ, ਨਾਮ ਦੇ ਨਾਲ ਜੁੜੇ ਰਹੇ, ਤਾਂ ਇੱਥੇ ਲੱਖਾਂ ਦੀ ਗਿਣਤੀ ਵਿੱਚ ਇਸ ਧਰਤੀ 'ਤੇ ਉਹ ਸਰੀਰ ਬੈਠੇ, ਉਹਨਾਂ ਦੇ ਸਾਰੇ ਕਣ ਜਿਹੜੇ ਨੇ, ਉਹਨਾਂ ਦੇ ਸ਼ਬਦ ਇੱਥੇ ਮੌਜੂਦ ਨੇ, ਉਹਨਾਂ ਦਾ ਅਭਿਆਸ ਵੀ ਇੱਥੇ ਮੌਜੂਦ ਹੈ, ਪਰ ਉਹ ਸਾਡੀ ਪਕੜ ਵਿੱਚ ਤਾਂ ਆਏਗਾ ਜੇ ਆਪਣੇ ਸਿਸਟਮ ਨੂੰ ਅਸੀਂ ਔਨ ਕਰਾਂਗੇ। ਜੇ ਸਵਿੱਚ ਬੰਦ ਰਹੀ ਫਿਰ ਨਹੀਂ ਪਕੜ ਕਰੇਗਾ। ਹੁਣ ਸਾਡੇ ਫੋਨ ਦੇ ਉੱਤੇ 50 ਫੋਨ ਆਉਂਦੇ ਰਹਿਣ, ਅਸੀਂ ਚੁੱਕਦੇ ਨਹੀਂ, ਕਿਵੇਂ ਗੱਲ ਹੋਵੇਗੀ? ਬਾਹਰੋਂ ਜਿੰਨੀਆਂ ਮਰਜ਼ੀ ਕਾਲਾਂ ਆ ਰਹੀਆਂ, ਪਰ ਜੇ ਅਸੀਂ ਉਹਨੂੰ ਚੁੱਕਦੇ ਨਹੀਂ, ਉਸ ਨੂੰ ਔਨ ਨਹੀਂ ਕਰਦੇ, ਤਾਂ ਗੱਲ ਕਿਵੇਂ ਹੋਵੇਗੀ? ਇੱਥੇ ਤਾਂ ਬੜਾ ਕੁਝ ਹੋਇਆ, ਸਵਿੱਚ ਹੀ ਕਦੇ ਨਹੀਂ ਖੋਲੀ, ਕੀ ਹੋਵੇਗਾ, ਕੁਝ ਵੀ ਨਹੀਂ ਹੋ ਸਕਦਾ, ਬਹੁਤਿਆਂ ਦਾ ਨਹੀਂ ਹੋਇਆ। ਅਸੀਂ ਕਹਿੰਦੇ ਹਾਂ ਮੈਂ ਵੀ ਤਾਂ ਇੰਨੇ ਸਾਲਾਂ ਤੋਂ ਹੈ ਹੀ ਆ ਨਾ ਇੱਥੇ, ਕਦੀ ਸਵਿੱਚ ਖੋਲ੍ਹ ਕੇ ਵੇਖੀ ਹੈ, ਕਦੀ ਉਹਨੂੰ ਚਲਾਇਆ ਵੀ ਹੈ ਸਿਸਟਮ ਨੂੰ ਜਿਹੜਾ ਸੰਪਰਕ ਕਰੇਗਾ ਉਹ ਸਾਰੇ ਇਸ ਬ੍ਰਹਿਮੰਡ ਦੇ ਵਿੱਚ ਪਸਰ ਰਹੀ ਸ਼ਕਤੀ ਦੇ ਨਾਲ, ਕਦੀ ਸੰਪਰਕ ਵੀ ਕਰੇਗਾ, ਉਹਨੂੰ ਤਾਂ ਕਦੀ ਖੋਲ੍ਹਿਆ ਹੀ ਨਹੀਂ। ਕਹਿ ਦਿੱਤਾ ਜੀ ਕੁਝ ਨਹੀਂ ਇੱਥੇ, ਕੁਝ ਨਹੀਂ ਉੱਥੇ, ਸਾਰਿਆਂ ਥਾਵਾਂ 'ਤੇ ਸਾਰੇ ਹੀ ਕੁਝ ਹੈ, ਬੰਦਾ ਆਪ ਹੀ ਕੋਈ ਨਹੀਂ ਹੋਵੇਗਾ। ਕੀ ਹੈ ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ। ਗੁਰੂ ਨਾਨਕ ਸਾਹਿਬ ਜੀ ਇੱਕ ਆਦਮੀ ਕੋਲ ਗਏ ਸੀ, ਬਲੀ ਕੰਧਾਰੀ ਜਿਹਦਾ ਨਾਮ, ਉੱਚੀ ਥਾਂ 'ਤੇ ਬੈਠਾ ਸੀ ਉੱਚੇ ਪਹਾੜ 'ਤੇ। ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਭੇਜਿਆ, ਕਹਿਣ ਲੱਗੇ ਪਾਣੀ ਲਿਆ। ਜਦੋਂ ਪਾਣੀ ਮੰਗਿਆ ਕਹਿਣ ਲੱਗੇ ਕਿਹਦਾ ਚੇਲਾ ਹੈ, ਪਹਿਲਾਂ ਤਾਂ ਇਹ ਪੁੱਛਿਆ ਜਾਂਦਾ ਹੈ, ਇਹ ਕਿਹੜੀ ਸੰਸਥਾ ਵਾਲਾ ਹੈ, ਇਹ ਕਿਹੜੇ ਗਰੁੱਪ ਦਾ ਬੰਦਾ ਹੈ। ਇਹ ਸਾਡੀ ਕੌਮ ਵਿੱਚ ਵੀ ਬਿਮਾਰੀ ਪੈ ਗਈ ਬਹੁਤ ਵੱਡੀ, ਇਹ ਜਿਹੜਾ ਬੰਦਾ ਹੈ ਕਿਹੜੀ ਜਾਤ ਦਾ ਹੈ, ਕਿਹੜੇ ਗਰੁੱਪ ਦਾ ਹੈ, ਕਿਹੜੀ ਸੰਸਥਾ ਦਾ ਹੈ, ਇਹ ਪੁੱਛਿਆ ਜਾਂਦਾ, ਤੂੰ ਕਿਹੜੀ ਪਾਰਟੀ ਦਾ ਬੰਦਾ ਹੈ। ਤਾਂ ਜੇ ਤਾਂ ਤੂੰ ਸਾਡੀ ਪਾਰਟੀ ਦਾ ਫਿਰ ਤਾਂ ਠੀਕ ਹੈ, ਨਹੀਂ ਤਾਂ ਤੈਨੂੰ ਪੀਣ ਵਾਸਤੇ ਪਾਣੀ ਵੀ ਨਹੀਂ ਮਿਲੇਗਾ। ਬਲੀ ਕੰਧਾਰੀ ਨੇ ਕਹਿ ਦਿੱਤਾ, ਬਲੀ ਕੰਧਾਰੀ ਨੇ ਕਹਿ ਦਿੱਤਾ ਤੈਨੂੰ ਨਹੀਂ ਇੱਥੋਂ ਪਾਣੀ ਮਿਲੇਗਾ, ਕਿਉਂਕਿ ਤੂੰ ਗੁਰੂ ਨਾਨਕ ਦੇ ਗਰੁੱਪ ਦਾ ਬੰਦਾ ਹੈ। ਇਹ ਜਿਹੜੀ ਨਾ ਸਮਝੀ ਉਦੋਂ ਬਲੀ ਕੰਧਾਰੀ ਨੇ ਕੀਤੀ, ਸਾਡੇ ਵਿੱਚ ਬੜੇ ਬਲੀ ਕੰਧਾਰੀ ਪੈਦਾ ਹੋ ਗਏ। ਤੁਸੀਂ ਕਿਹੜੇ ਗੁਰਦੁਆਰੇ ਵਿੱਚ ਜਾਂਦੇ ਹੋ, ਜੇ ਸਾਡੇ ਵਾਲੇ ਵਿੱਚ ਜਾਂਦੇ ਹੋ ਫਿਰ ਠੀਕ ਹੈ, ਨਹੀਂ ਤੇ ਨਹੀਂ। ਸੱਚ ਜਾਣੋ, ਅਸੀਂ ਲੇਬਲ ਲਾਏ ਸਿੱਖੀ ਦੇ, ਸਿੱਖੀ ਵਾਲੀ ਗੱਲ ਕੋਈ ਨਹੀਂ। ਕਦੀ ਸੋਚ ਕੇ ਵੇਖਿਆ ਗੁਰਦੁਆਰਾ ਕਿਸੇ ਪ੍ਰਧਾਨ ਦਾ ਨਹੀਂ ਹੁੰਦਾ, ਕਿਸੇ ਦਾ ਨਹੀਂ, ਗੁਰਦੁਆਰਾ ਤੇ ਗੁਰੂ ਗ੍ਰੰਥ ਸਾਹਿਬ ਦਾ ਹੈ। ਇਹ ਤਾਂ ਕਦੀ ਕਿਹਾ ਨਹੀਂ ਵੀ ਇਹ ਸ਼ਬਦ ਹੀ ਗਲਤ ਹੈ ਵੀ ਕਿਸ ਦੇ ਗੁਰਦੁਆਰੇ ਤੁਸੀਂ ਗਏ। ਤੁਸੀਂ ਇੱਥੇ ਵੇਖਦੇ ਹੋਵੋਗੇ ਸਾਰੇ ਗੁਰਦੁਆਰਿਆਂ ਦੇ ਨਾਮ ਟਿਕੇ ਹੋਏ ਨੇ, ਇਹ ਕਿਹੜੇ ਬੰਦੇ ਦਾ ਗੁਰਦੁਆਰਾ ਹੈ। ਜਿਸ ਕਰਕੇ ਉਹ ਗੁਰਦੁਆਰਾ ਹੈ, ਇਮਾਰਤ ਗੁਰਦੁਆਰਾ ਨਹੀਂ, ਉਸ ਆਦਮੀ ਨੂੰ ਕਹੋ ਕਿ 2 ਕਿੱਲਿਆਂ ਵਿੱਚ ਇਮਾਰਤ ਖੜੀ ਕਰ ਦੇ, ਗੁਰੂ ਗ੍ਰੰਥ ਸਾਹਿਬ ਵਿੱਚ ਨਾ ਹੋਣ, ਉੱਥੇ ਗੁਰਦੁਆਰਾ ਚਲਾ ਕੇ ਦਿਖਾਏ, ਕਿਵੇਂ ਚੱਲੇਗਾ। ਤਾਂ ਇਸ ਤਰ੍ਹਾਂ ਦੀਆਂ ਪੱਟੀਆਂ ਅੱਖਾਂ 'ਤੇ ਬੰਨ ਕੇ ਅਸੀਂ ਬੜੇ ਵੱਡੇ ਧਾਰਮਿਕ ਬਣੇ ਫਿਰਦੇ ਹਾਂ। ਤਾਂ ਬਲੀ ਕੰਧਾਰੀ ਨੇ ਕਿਹਾ ਗੁਰੂ ਨਾਨਕ ਦਾ ਚੇਲਾ, ਉਹਦੇ ਤੋਂ ਪਾਣੀ ਮੰਗ ਲੈ, ਮੇਰੇ ਕੋਲ ਨਹੀਂ ਹੈ। ਨਹੀਂ ਦਿੱਤਾ, ਉੱਚੇ ਥਾਂ 'ਤੇ ਸੀ। ਹਜ਼ੂਰ ਨੇ ਖੈਰ ਉੱਥੇ ਕਲਾ ਵਰਤਾਈ, ਪਾਣੀ ਖਿੱਚ ਲਿਆ। ਤੁਸੀਂ ਵੇਖਦੇ ਹੋ ਪੰਜਾ ਸਾਹਿਬ, ਗੁਰੂ ਸਾਹਿਬ ਦਾ ਹੱਥ ਲੱਗਾ, ਪੰਜਾ ਲੱਗਾ ਹੈ। ਉਹ ਫਿਰ ਥੱਲੇ ਆ ਗਿਆ, ਬੜਾ ਕ੍ਰੋਧਿਤ, ਬੜੇ ਗੁੱਸੇ ਵਿੱਚ, ਅੱਖਾਂ ਵਿੱਚੋਂ ਸਰੀਰ ਉਹਦਾ ਬੜਾ ਗਰਮ। ਸਤਿਗੁਰੂ ਨੇ ਕਿਹਾ ਵੀ ਬਲੀ ਕੰਧਾਰੀ, ਪਾਣੀ ਦੇ ਕੋਲ ਰਹਿੰਦਾ ਹੈ ਤੇ ਇੰਨਾ ਸਰੀਰ ਗਰਮ ਤੇਰਾ, ਪਾਣੀ ਕੋਲ ਰਹਿ ਕੇ ਬੰਦੇ ਨੂੰ ਇੰਨਾ ਗਰਮ ਨਹੀਂ ਹੋਣਾ ਚਾਹੀਦਾ, ਪਾਣੀ ਦੇ ਕੋਲ ਹੀ ਹੈ ਨਾ, ਆ ਸਾਰੇ ਆਪਾਂ ਪਾਣੀ ਕੋਲ ਹੀ ਹਾਂ, ਆਪੋ ਆਪਣੇ ਧਰਮ ਦੇ ਕੱਪੜੇ ਪਾਏ ਨੇ, ਪਾਣੀ ਹੀ ਹੈ ਨਾ, ਇਹਦੇ ਕੋਲ ਰਹਿ ਕੇ ਇੰਨੀ ਦੁਬਧਾ, ਇੰਨੀ ਈਰਖਾ, ਇੰਨੀ ਮਨ ਦੇ ਵਿੱਚ ਦੁਵੇਸ਼ ਕੀ ਬਣੇਗਾ ਇਸਦਾ। ਤਾਂ ਹਜ਼ੂਰ ਨੇ ਕਿਹਾ ਵੀ ਥੱਲੇ ਆ, ਨੀਵੇਂ ਆਉਣਾ ਪਏਗਾ, ਜਿਹੜੀ ਚੀਜ਼ ਨੂੰ ਤੂੰ ਖੋਜ ਰਿਹਾ ਉਹ ਉੱਪਰ ਨਹੀਂ ਹੈ, ਉਹ ਕਿਸੇ ਨਿਵਾਣ ਵਿੱਚ, ਕਿਸੇ ਨਿਮਰਤਾ ਵਿੱਚੋਂ ਮਿਲ ਸਕਦੀ ਹੈ। ਤਾਂ ਉਹ ਤਰੀਕਾ ਸਤਿਗੁਰੂ ਨੇ ਉਸ ਨੂੰ ਦਰਸਾਇਆ, ਉਸ ਨੂੰ ਦੱਸਿਆ ਕਿ ਇਸ ਤਰ੍ਹਾਂ ਮਨ ਦੀ ਪਵਿੱਤਰਤਾ ਕਿਵੇਂ ਹੁੰਦੀ। ਜਿਹੜੇ ਵਿਸ਼ੇ ਅਸੀਂ ਸਾਂਝੇ ਆਪਾਂ ਕਰ ਰਹੇ ਹਾਂ ਕਿ ਗੁਰੂ ਸਾਹਿਬ ਨੇ ਪਹਿਲੀ ਪੌੜੀ ਵਿੱਚ ਪ੍ਰਯੋਜਨ ਦੱਸਿਆ ਕਿ ਕਿਹੜਾ ਪ੍ਰਯੋਜਨ, ਕਿਹੜਾ ਤਰੀਕਾ, ਕਿਹੜੀ ਜੁਗਤ ਜਿਹੜੀ ਮਨ ਨੂੰ ਪਵਿੱਤਰ ਕਰਦੀ, ਇਸ ਤਰ੍ਹਾਂ ਬਾਹਰੋਂ ਨਹੀਂ ਉਹ ਪਵਿੱਤਰ ਹੋ ਸਕਦਾ। ਸਤਿਗੁਰੂ ਨੇ ਕਿਹਾ ਵੀ ਅੰਦਰੋਂ ਨਾਮ ਦੇ ਜਲ ਦੇ ਨਾਲ ਉਹਨੂੰ ਧੋਣਾ ਸ਼ੁਰੂ ਕਰ ਦੇ। ਪਹਿਲੀ ਜ਼ਰੂਰਤ ਮਨ ਦੀ ਪਵਿੱਤਰਤਾ ਹੈ ਸਚਿਆਰਾ ਬਣਨ ਵਾਸਤੇ। ਹੁਣ ਦੂਸਰੀ ਜ਼ਰੂਰਤ ਹੈ ਮਨ ਦਾ ਚੁੱਪ ਕਰ ਜਾਣਾ। ਪਰ ਜੇ ਕੋਈ ਬੰਦਾ ਦਿਨ ਰਾਤ ਅੱਖਾਂ ਬੰਦ ਕਰਕੇ, ਕਮਰਾ ਬੰਦ ਕਰਕੇ, ਕਿਸੇ ਥਾਂ 'ਤੇ ਚੁੱਪ ਕਰਕੇ ਬੈਠਾ ਰਹੇ, ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ इस तरह मन चुप नहीं होवेगा। चुप है चुप ना होवे ही, जे लाए रहा लिवतार दा मतलब लगातार लिव ला के जतन करा, जे मैं लगातार भी लिव लाई रखा ता मन चुप नहीं करेगा। ते सचियारा होने वास्ते जरूरत है बंदे दा मन चुप करे, विचार रुक जान। इस तरह मन चुप हुंदा नहीं। ता तीसरी गल कही, कहन लगे सचियारा होईदा है जे मन दे विचों तृष्णा दी भुख मुक जाए, खत्म हो जाए। ते लोक तृष्णा नूं मकाउण दा यतन कर रहे ने बहुता धन इकट्ठा करके, पर इस तरह नहीं, धन इकट्ठा कीतिआं भी तृष्णा नहीं मुकदी। धन इकट्ठा करन दे नाल कदे तृष्णा नहीं। साडा ते प्रयोजन धर्म विच भी धन इकट्ठा करन दा ही है ना। सच जाणो उदों ही बंदे नूं नींद आवेगी धर्म विच, उदों ही बंदा काला पएगा, उदों ही उहदा शरीर हिलेगा धर्म विच जदों उहदा प्रयोजन नहीं फसिया होया। मैं खास करके इस थां ते विद्यार्थी रहिंदे कुछ गल्लां तुहाडे नाल सांझियां करनियां चाहुंदा। थकावट हुंदी ही उसे चीज़ विच जिहदे विच बंदे दा शौक नहीं है, नींद आउंदी ही उत्थे है, नींद आउंदी ही उत्थे थकावट बेचैनी मन दौड़दा ही उत्थे जिथे शौक कोई नहीं। जिथे शौक है उत्थे कुछ भी नहीं होएगा। तुसीं किसे बंदे नूं देखो जिहदी शादी है, दो चार दिन नींद आउंदी उसनूं, उसनूं नींद नहीं आउंदी, क्योंकि उहदे विच उत्सुकता है, उहदा शौक है। आ धर्म दा मामला ते बंदे दे सिर ते पंड बज गई, इहदे विच जाग आवे किवें आदमी नूं, होश किवें आवेगी, तां ही तो उहदा मन नहीं टिकदा। उह सोचदा रहिंदा वी साडा ते कम सी राग सिखणे, इह पुआड़ा साडे गल कित्थों पै गया धर्म सिखण दा। साडा कम ते कल्ला संगीत सी ना, गुरबाणी पढ़नी, संथ्या लैनी, गुरबाणी दे अर्थ सिखने, कुछ सिखी बारे जानना, सिख इतिहास नूं जानना, यह साडा कम थोड़ी है। इसलिए वह बद्धा चट्टी कर रहे, इस तरह कोई लाभ नहीं होवेगा। याद रखना गुरु साहब ने उस राग नूं उस संगीत नूं ही प्रवान किया है जिहदे विच शब्द हाईलाइट है, उच्चा किया गया है, जीवन उच्चा किया गया। इकली कला नूं किते भी गुरु साहब ने प्रवान नहीं किया। और एक गरंटी है, तुसी शब्द नाल जुड़ के कला घट भी सीख लो, तुहाडा कीर्तन लोग सुनगे, कला घट भी आवेगी ना, जीवन होवे और सिखी दी कमाई होवेगी। तुसी चार लफ्ज बोल दिया जे कोई अगो ना कर गया तो परत के पूछ लेना आके। जे इस तरह सब कुछ सिखिया फिर कले कले बंदे नूं कार्ड वंडने पैणगे भी असी आउणा है जी, आया जी उस थां ते, फिर नहीं आएगा कोई। तां जीवन है सिखी, कला नहीं है, ख्याल रखना। कला उहदा एक अंग है, उहदा हिस्सा है, वह सीखनी चाहीदी, जरूरी है, उहदा यतन करना चाहीदा। तां इह गल मैं तां सांझी तुहाडे नाल कर रहा क्योंकि इथों तुसीं लाभ प्राप्त कर सकते हो, कुछ चीज़ां सीख सकते हो जिहड़ियां तुहाडे अंदर बड़ियां अंदर जिहड़ियां कला छुपियां होईयां ने उहनां नूं प्रगट कर सकदियां ने। तां सतगुरु ने तीजा बचन कीता, भुखिया भुख ना उतरी, जे बन्ना पुरियां भार। मन दे विचों तृष्णा खत्म हो जाए सचियारा होने लई इह बड़ी जरूरी गल है, पर यह तृष्णा कदी भी इस तरह खत्म नहीं हुंदी कि कोई मनुख ज्यादा धनी हो जाए, भावें वह जिन्नियां पुरियां मनिया गईयां ने देवतियां दियां, जिन्हां विच बड़ा धन है, उन्हां सारियां पुरियां दे भार दा अर्थ पंडा बन के धन इकट्ठा करके बैठ जाए। जे बन्ना जे बन लवां पुरियां भार, पुरियां दे धन दियां पंडा इकट्ठा इकट्ठियां करके ढेर ला लवे कोई मनुख, यह अंदरों तृप्ति नहीं आउंदी। तां तीसरा तरीका दस्या, मन दा तृप्त होना जरूरी है, नाम अंदर तां टिकेगा। चौथा तरीका दस्या कि मन दा सियाणा होना जरूरी है। तुसी इह हर रोज बाणी पढ़ दे, मन दा वाहिगुरु, मन दा भोला होना जरूरी है। सहस सियाणपां, चौथी लोड़ है सचियारा होने लई मन दा भोले हो जाना, सीधे हो जाना, सरल हो जाना, वल छल तो रहत हो जाना। तां हुण भोलापन नहीं, लखां ही सियाणपां ने, सहस हजारां, सहस सियाणपां लख, लख बहुवचन है, लखां सियाणपां मुक्ता है। जे किसे बंदे को लखां सियाणपां चतुराईयां बहुत कुछ होवे तां उह इस अवस्था नूं प्राप्त नहीं कर सकता जिन्ना चिर उहदा मन सरल नहीं हुंदा। इह विशे आउण वाले समय विच मैं कहण दा यतन करांगा कि गुरु नानक साहब दे जीवन दे आरंभले दिनां विच उन्हां तों लाभ प्राप्त किया जिहड़े बंदे बिल्कुल पढ़े हुए नहीं सन। उन्हां विच आउंदी इह तुलसां दासी दौलतां दाई बिल्कुल अनपढ़ सन, होर भी बहुत सारे ने पढ़े हुए सन। उन्हां दे पिता जी बाबा कालू जी बहुत 12 पिंडां दा पटवार खाना सी, छोटी नौकरी नहीं सी, बड़े पढ़े सन। आरंभ विच उह लाभ नहीं लै सके, बाद विच लै लिया उन्होंने। ये बड़े लंबे विषय ने, थोड़ा थोड़ा विच यतन करांगे क्योंकि ये समय विच सीमित है। जिहड़ी रिकॉर्डिंग ये सज्जन उपराला कर रहे ने तां सतगुरु ने चौथा तरीका दस्या मन दा पवित्र हो जाना। ये चार चीजां सचियारा होने लई चाहीदियां। उहदे विच मन दा पवित्र होना, पर सोचा सोच ना होवे जे सोची लख वार, बाहरले पाणी नाल मन पवित्र नहीं हुंदा, उह नाम द्वारा पवित्र हुंदा है। तां दूसरी जरूरत मन दा चुप हो जाना, पर चुपै चुप ना होवे जे लाए रहां लिवतार, लगातार शरीर नूं रोकण दे नाल। योगियां ने बड़ियां लंबियां समाधियां लाईयां, बड़े यतन कीते, बोले नहीं होए बैठा मुनी, अंतर कल्प पवाई है जोनी। तां गुरु साहिब ने मन नूं रोकण दा, मन दा तरीका जिहड़ा दस्या, हजूर ने कहा इहनूं रोक ना, साफ कर, जदों साफ हो जाएगा आपे टिक जाएगा। अजे तां तू सारे गंद मंद नूं इकट्ठा करके ते उहदे नाल समाधि लाउणा चाहुंदा है ना, वे मेरे अंदर वो सारा कुछ रवे भी विचे ही, हंकार सब कुछ, इस मन द्वारा समाधि लावां। इहदे नाल लगी हुई समाधि ओरिजिनल नहीं होवेगी, दो चार घंटे रहेगी, छे महीने रह सकती, साल भी रह सकती है, फिर टुट जाएगी। गुरमत दे विच सिखी धर्म जेड़ा नैचुरली है, कुदरती धर्म है सारा, तुसी जदों इहदा तुसी सर्वेखण करोगे, खालसे दा बाहरी रूप भी नेचुरली कुदरती है ते अंदरला रूप भी अपने आप हो रहा, जेड़ा अपने आप घट रहा है, तुसी उस तरह दे हो जाओ, अपने आप वापरी जाएगा, ध्यान आपे जुड़ेगा। सुनिया लग है सहज ध्यान, लाउण दी लोड़ नहीं पैगी, वह आपे ही लग जाएगा, तुहानूं तोड़ना औखा हो जाएगा। तां इस तरह गुरु साहिब ने चार तरीके दस के कि ये चार तरीके चाहिए सचियारा होने वास्ते। हुण उन्हां चार जिहड़े तरीके चाहिए उन्हां दी व्याख्या अगे की कि हुक्म रजाई चलना, उन्हां विच ये एक तरीका है। ये हुक्म की है और नानक लिखिया नाल, नाल ही लिखिया होया है। इस पौड़ी नूं तुसी जोड़ के वेखना, पहली पंक्ति विच क्या है, एक ना चलै नाल, नाल दा मतलब तेरा कम नहीं दे सकदियां चीजां। तुसी कोई कम करना तां तुहाडी सहायता नहीं कर सकदियां। जेड़े मन दे नाल तुसी धर्म अंदर कामयाब होना चाहुंदे हो, ये नाल नहीं जे तुरना, पहला इहनूं तब्दील करो, पहला बदलना चाहीदा इस नूं। तां पहला पाउणा कुछ नहीं, पहला अपने आप नूं बदलना, पहला अपने आप नूं बदलना, तां इह कम देगा। तां उह जिहड़ा मन है उहदे बारे गुरु साहिब ने अखीर ते कहा, उह हुक्म नूं पहचानण दे नाल समझ विच आउंदा, और हुक्म लिखिया होया आदमी दे नाल बिल्कुल नेड़े, जिथे असी हाँ साडा शरीर नहीं, जिथे असी हाँ ਜਿੱਥੇ ਅਸੀਂ ਰਹਿੰਦੇ ਹਾਂ, ਜਿੱਥੇ ਸਾਡਾ ਸਰੀਰ ਰਹਿੰਦਾ ਉੱਥੇ ਨਹੀਂ ਹੁਕਮ, ਜਿੱਥੇ ਅਸੀਂ ਰਹਿੰਦੇ ਹਾਂ ਖੁਦ, ਇਹਨੂੰ ਵੇਖ ਲੈਣਾ। ਤਾਂ ਉਸ ਥਾਂ 'ਤੇ ਹੀ ਬਿਲਕੁਲ ਨੇੜੇ, ਬਾਸ ਰਹਿਓ ਹੀ ਰਹਿ ਕੇ ਸੰਗੇ, ਪੇਖ ਮੋਇਓ ਮਨ ਲੀਲਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਇਹ ਲੀਲਾ ਵੇਖੀ, ਬੜੀ ਹੈਰਾਨੀ ਵਾਲੀ ਗੱਲ ਹੈ, ਅਚਰਜ ਹੈ ਗੱਲ, ਵਿਸਮਾਦ ਨਾਦ ਵਿਸਮਾਦ ਭੇਦ। ਤਾਂ ਉਸ ਦੀ ਖੋਜ ਜਿਹੜੀ ਹੈ ਨਾਨਕ ਲਿਖਿਆ ਨਾਲ, ਇਹ ਕਿੱਥੇ ਲਿਖਿਆ ਹੋਇਆ? ਗੁਰਬਾਣੀ ਵਿੱਚੋਂ ਆਪਾਂ ਲੈ ਕੇ ਇਹਨੂੰ ਅਗਲੇ ਦੀਵਾਨ ਵਿੱਚ ਸਮਝਣ ਦਾ ਯਤਨ ਕਰਾਂ।